ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਮਨ ਜੋਗੀ ਸਾਸਤ੍ਰਗ ਕਹਾਵਤ ਸਭ ਕੀਨੇ ਬਸ ਅਪਨਹੀ ਤੀਨ ਦੇਵ ਅਰ ਕੋੜ ਤੇ ਤੀਸਾ ਤਿਨ ਕੀ ਹੈਰਤ ਕਛ ਨ ਰਹੀ ਮੁਨ ਜੋਗੀ ਸਾਸਤ੍ਰਗ ਕਹਾਵਤ ਸਭ ਕੀਨੇ ਬਸ ਅਪਨਹੀ ਤੀਨ ਦੇਵ ਅਰ ਕੋੜ ਤੇ ਤੀਸਾ ਤਿਨ ਕੀ ਹੈਰਤ ਕਛ ਨ ਰਹੀ ਬਲਵੰਤ ਵਿਆਪ ਰਹੀ ਸਭ ਮਹੀ ਅਵਰ ਨ ਜਾਨਸ ਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਜੀ ਦੀ ਸਾਜੀ ਨਿਵਾਸ ਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਕੀਆਂ ਰਹਿਮਤਾਂ ਵਰਸ ਰਹੀਆਂ ਹਨ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਸੰਗਤ ਕਰਦਿਆਂ ਹੋਇਆਂ ਵਡਭਾਗੀ ਸੰਗਤਾਂ ਨੂੰ ਅੰਮ੍ਰਿਤ ਰੂਪ ਗੁਰਬਾਣੀ ਦੇ ਮਨੋਹਰ ਕੀਰਤਨ ਉਪਰੰਤ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਅਥਾਹ ਖਜ਼ਾਨਾ ਜਿਸ ਵਿੱਚ ਜੀਵਨ ਦਾ ਸਰਵਪੱਖੀ ਔਰ ਲੋਕ ਪਰਲੋਕ ਦੇ ਕਲਿਆਣ ਵਾਲਾ ਉਪਦੇਸ਼ ਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਕਿਰਪਾ ਨਾਲ ਤਿਸ ਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਵਡਭਾਗੀ ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦਾ ਹੈ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਮਾਇਆ ਦਾ ਜਿਹੜਾ ਬਲ ਹੈ ਉਸਦਾ ਕਥਨ ਕਰਦੇ ਨੇ। ਕਿਵੇਂ ਇਸ ਸਾਰੇ ਸੰਸਾਰ ਵਿੱਚ ਮਾਇਆ ਦਾ ਪ੍ਰਭਾਵ ਹੈ, ਸਾਰੇ ਜੀਵ ਇਸ ਨੇ ਆਪਣੇ ਵਸ ਵਿੱਚ ਕੀਤੇ ਹੋਏ ਨੇ, ਪਰ ਜਿਹੜੇ ਗੁਰੂ ਕੇ ਚਰਨੀ ਲੱਗ ਜਾਂਦੇ ਨੇ ਉਹ ਇਸ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋ ਜਾਂਦੇ ਹਨ। ਮਾਇਆ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਐਸੀ ਰਚਨਾ ਹੈ ਜਿਸ ਅੰਦਰ ਇਹ ਸਾਰਾ ਸੰਸਾਰ ਭਰਮਦਾ ਔਰ ਭਟਕਦਾ ਹੈ। ਮਾਇਆ ਨੂੰ ਵਿਦਵਾਨ ਜਨਾਂ ਨੇ ਅਨਰ ਵਚਨੀ ਕਿਹਾ ਹੈ। ਅਨਰ ਵਚਨੀ ਤੋਂ ਭਾਵ ਜਿਸ ਬਾਰੇ ਕੁਝ ਵੀ ਨਾ ਕਿਹਾ ਜਾ ਸਕੇ। ਜੇ ਕਹੀਏ ਮਾਇਆ ਸੱਚ ਹੈ, ਸੱਚ ਨਹੀਂ ਇਹ ਨਾਸਵੰਤ ਹੈ, ਖਤਮ ਹੋਣ ਵਾਲੀ ਹੈ, ਮੁੱਕ ਜਾਣ ਵਾਲੀ ਹੈ, ਅਗਿਆਨੀਆਂ ਦੇ ਹਿਰਦੇ ਵਿੱਚ ਨਿੱਤ ਵਾਸ ਕਰਦੀ ਹੈ, ਪਰ ਗਿਆਨਵਾਨਾਂ ਦੇ ਹਿਰਦੇ ਵਿੱਚੋਂ ਇਸ ਦਾ ਅਭਾਵ ਹੋ ਜਾਂਦਾ ਹੈ, ਇਉਂ ਇਹ ਸੱਚ ਨਹੀਂ। ਫਿਰ ਇਸ ਮਾਇਆ ਦਾ ਜਿੰਨਾ ਵੀ ਪਸਾਰਾ ਹੈ ਉਸ ਪਸਾਰੇ ਵਿੱਚੋਂ ਕੁਝ ਵੀ ਸਥਿਰ ਰਹਿਣ ਵਾਲਾ ਨਹੀਂ, ਬਲਕਿ ਸਭ ਕੁਝ ਹੀ ਨਾਸਵੰਤ ਹੈ। ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਾਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਇਹ ਸਰੀਰ ਇਹ ਧਨ ਦੌਲਤ ਇਹ ਕੁਟੰਬ ਸਾਰਾ ਪਰਿਵਾਰ ਇਹ ਮਾਇਆ ਦਾ ਪਸਾਰਾ ਹੈ। ਮਮਤਾ ਜੋ ਮਾਇਆ ਦੀ ਹੈ ਇਹ ਇਸਨੇ ਆਪਣੇ ਮਨਾਂ ਵਿੱਚ ਪਾ ਕੇ ਸਾਰੇ ਜੀਵ ਜੋ ਹਨ ਜੀਵਾਂ ਦੇ ਮਨਾਂ ਵਿੱਚ ਪਾ ਕੇ ਭੁਲਾਏ ਹੋਏ ਨੇ। ਰਾਜ ਜਵਾਨੀ ਸੁੰਦਰ ਸਰੂਪ ਧਨ ਦੌਲਤ ਮਾਲ ਅਸਬਾਬ ਜ਼ਮੀਨਾਂ ਜਾਇਦਾਦਾਂ ਔਰ ਹਿਰਦੇ ਵਿੱਚ ਵਸਣ ਵਾਲੇ ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਰਥ ਘੋੜੇ ਹਾਥੀ ਬਸਤਰ ਇਤਿਆਦਿਕ ਔਰ ਹੋਰ ਅਨੇਕਾਂ ਦੁਨੀਆਂ ਦੇ ਕੌਤਕ ਅਨੇਕਾਂ ਰਾਗ ਰੰਗ ਅਨੇਕਾਂ ਤਮਾਸ਼ੇ ਅਨੇਕਾਂ ਦੁਨੀਆਂ ਦੀਆਂ ਰੰਗ ਰੰਗੀਨੀਆਂ ਇਹ ਸਾਰਾ ਮਾਇਆ ਦਾ ਹੀ ਪਸਾਰਾ ਹੈ। ਮਹਾਰਾਜ ਫਰਮਾਉਂਦੇ ਨੇ ਭਾਵੇਂ ਸਰੀਰ ਹੈ ਭਾਵੇਂ ਧਨ ਦੌਲਤ ਹੈ ਭਾਵੇਂ ਕੁਟੰਬ ਪਰਿਵਾਰ ਸਭ ਕੁਝ ਹੀ ਨਾਸਵੰਤ ਹੈ ਮਿੱਥਿਆ ਹੈ। ਅੰਗਤਾ ਮਮਤਾ ਹੰਕਾਰ ਦੀ ਬਿਰਤੀ ਮਾਇਆ ਦੀ ਮਮਤਾ ਇਹ ਵੀ ਨਾਸਵੰਤ ਹੈ। ਮਿੱਥਿਆ ਕਾਮ ਕ੍ਰੋਧ ਵਿਕਰਾਲ ਸੋ ਮਿੱਥਿਆ ਹੈ ਭਾਈ ਇਹ ਕਾਮ ਕ੍ਰੋਧ ਵਿਕਰਾਲ ਇਤਿਹਾਸਿਕ ਵਿਸ਼ੇ ਵਿਕਾਰ ਇਹ ਵੀ ਨਾਸਵੰਤ ਹਨ। ਰਾਜ ਜੋਬਨ ਧਨ ਦੌਲਤ ਔਰ ਇਹ ਜ਼ਮੀਨਾਂ ਜਾਇਦਾਦਾਂ ਇਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਇਹ ਸਾਰੇ ਨਾਸ ਹੋ ਜਾਣ ਵਾਲੇ ਨੇ। ਰਥ ਘੋੜੇ ਹਾਥੀ ਵੀ ਨਾਸ ਹੁੰਦੇ ਨੇ। ਇਹ ਸਾਰਾ ਮਾਇਆ ਦਾ ਪਸਾਰਾ ਜਦ ਨਾਸਵੰਤ ਹੈ ਤਾਂ ਫਿਰ ਇਸ ਮਾਇਆ ਨੂੰ ਸੱਚ ਨਹੀਂ ਕਿਹਾ ਜਾ ਸਕਦਾ। ਜੇ ਕਹੀਏ ਮਾਇਆ ਝੂਠ ਹੈ ਇਹ ਵੀ ਗੱਲ ਕਹਿਣ ਵਿੱਚ ਨਹੀਂ ਬਣਦੀ। ਝੂਠ ਤਾਂ ਉਹ ਹੈ ਜਿਸ ਦੀ ਹੋਂਦ ਹੀ ਨਾ ਹੋਵੇ। ਮਾਇਆ ਦੀ ਹੋਂਦ ਹੈ ਨਜ਼ਰ ਆਉਂਦੀ ਹੈ ਮਾਇਆ ਤੋਂ ਬਿਨਾਂ ਜਗਤ ਚੱਲਦਾ ਵੀ ਨਹੀਂ। ਜੜ ਔਰ ਚੇਤਨ ਮਾਇਆ ਦੇ ਪ੍ਰਭਾਵ ਸਦਕਾ ਹੀ ਇਹ ਸਾਰਾ ਜਗਤ ਹੈ। ਰਜੋ ਤਮੋ ਗੁਣ ਰਜੋ ਤਮੋ ਸਤੋ ਮਾਇਆ ਦੇ ਤਿੰਨੇ ਪ੍ਰਭਾਵ ਜੋ ਹਨ ਇਹਨਾਂ ਵਿੱਚ ਹੀ ਤਾਂ ਸਾਰਾ ਸੰਸਾਰ ਜੋ ਹੈ ਇਹ ਚੱਲ ਰਿਹਾ ਹੈ। ਇਉਂ ਮਾਇਆ ਦਾ ਸਾਰਾ ਪਸਾਰਾ ਪ੍ਰਤੱਖ ਨਜ਼ਰੀ ਆਉਂਦਾ ਹੈ ਇਸ ਲਈ ਇਹਨੂੰ ਝੂਠ ਵੀ ਨਹੀਂ ਕਿਹਾ ਜਾ ਸਕਦਾ। ਤੇ ਫਿਰ ਮਾਇਆ ਦਾ ਸਾਰਾ ਪਸਾਰਾ ਨਾਸਵੰਤ ਹੈ ਇਸ ਲਈ ਇਹਨੂੰ ਸੱਚ ਵੀ ਨਹੀਂ ਕਿਹਾ ਜਾ ਸਕਦਾ। ਨਾ ਸੱਚ ਨਾ ਝੂਠ ਜੇ ਸਾਂਝਾ ਬਚਨ ਕਹਿ ਦੇਈਏ ਇਹ ਵੀ ਗੱਲ ਨਹੀਂ ਬਣਦੀ ਕਿਉਂਕਿ ਹਨੇਰਾ ਤੇ ਚਾਨਣ ਦੋਵੇਂ ਇੱਕ ਜਗ੍ਹਾ ਇਕੱਠੇ ਨਹੀਂ ਨਾ ਹੁੰਦੇ। ਜੇ ਹਨੇਰਾ ਹੈ ਤਾਂ ਚਾਨਣ ਨਹੀਂ ਜੇ ਚਾਨਣ ਹੈ ਤਾਂ ਹਨੇਰਾ ਨਹੀਂ। ਇਉਂ ਸੱਚ ਵੀ ਨਹੀਂ ਕਿਹਾ ਜਾ ਸਕਦਾ ਝੂਠ ਵੀ ਨਹੀਂ ਕਿਹਾ ਜਾ ਸਕਦਾ ਤੇ ਨਾ ਸੱਚ ਨਾ ਝੂਠ ਇਹ ਵੀ ਇਸ ਮਾਇਆ ਬਾਰੇ ਨਹੀਂ ਕਿਹਾ ਜਾ ਸਕਦਾ। ਇਉਂ ਇਸ ਮਾਇਆ ਨੂੰ ਅਨਰਵਚਨੀ ਵਿਦਵਾਨਾਂ ਨੇ ਕਿਹਾ ਹੈ। ਔਰ ਫਿਰ ਜੀਵਾਂ ਦੇ ਹਿਰਦਿਆਂ ਵਿੱਚ ਇਹ ਵਾਸਾ ਐਸਾ ਕਰਦੀ ਹੈ ਕਿ ਗੁਰੂ ਕੀ ਕਿਰਪਾ ਤੋਂ ਬਿਨਾਂ ਇਸ ਦੇ ਪ੍ਰਭਾਵ ਤੋਂ ਛੁਟਕਾਰਾ ਨਹੀਂ। ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ। ਜਗਤ ਦੇ ਮਾਲਕ ਜਗਤ ਦੇ ਈਸ਼ ਸਾਡੇ ਮਾਲਕ ਵਾਹਿਗੁਰੂ ਇਸ ਜੜ ਚੇਤਨ ਮਾਇਆ ਦੇ ਪਸਾਰੇ ਨੇ ਮੋਹ ਮਾਇਆ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਧਨ ਦੌਲਤ ਨੇ ਹੋਰ ਦੁਨਿਆਵੀ ਖਿਆਲਾਂ ਨੇ ਮਾਇਆ ਦੇ ਇਸ ਪ੍ਰਭਾਵ ਨੇ ਮਹਾਰਾਜ ਆਪ ਜੀ ਦੇ ਨਾਮ ਰੂਪੀ ਚਰਨ ਸਾਨੂੰ ਭੁਲਾ ਛੱਡੇ ਨੇ। ਰਤੀ ਮਾਤਰ ਰੰਚਕ ਮਾਤਰ ਵੀ ਪ੍ਰੀਤ ਜੋ ਹੈ ਪੈਦਾ ਨਹੀਂ ਹੁੰਦੀ ਇਹ ਜਨ ਵਿਚਾਰੇ ਕੀ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਦੇ ਰਹੇ ਹਨ ਬਲਵੰਤ ਵਿਆਪ ਰਹੀ ਸਭ ਮਹੀ ਬਲਵੰਤ ਬੜੀ ਬਲ ਵਾਲੀ ਹੈ ਇਹ ਮਾਇਆ ਬੜੀ ਜ਼ੋਰ ਵਾਲੀ ਹੈ ਵਿਆਪ ਰਹੀ ਸਭ ਮਹੀ ਮਹੀ ਦਾ ਅਰਥ ਹੈ ਧਰਤੀ ਮਹੀ ਦਾ ਅਰਥ ਹੈ ਵਿੱਚ ਸਾਰੀ ਧਰਤੀ ਤੇ ਹੀ ਵਿਆਪਕ ਹੋ ਰਹੀ ਹੈ। ਕੇਵਲ ਇਸੇ ਧਰਤੀ ਤੇ ਨਹੀਂ ਬਲਕਿ ਸਾਰੀਆਂ ਹੀ ਧਰਤੀਆਂ ਤੇ ਇਹ ਵਿਆਪਕ ਹੋ ਰਹੀ ਹੈ ਤੇ ਸਾਰਿਆਂ ਦੇ ਹਿਰਦੇ ਵਿੱਚ ਵੀ ਇਹ ਵਿਆਪ ਰਹੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਗੁਜਰੀ ਮਹੱਲਾ ਪੰਜਵਾ ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਮੌਨ ਜੋਗੀ ਸਾਸਤ੍ਰਗ ਕਹਾਵਤ ਜਿਹੜੇ ਆਪਣੇ ਆਪ ਨੂੰ ਮੁਨੀ ਕਹਾਉਂਦੇ ਹਨ ਰਿਸ਼ੀ ਮੁਨੀ ਸਾਧ ਸੰਗਤ ਜੀ ਜਿਹੜੇ ਘਰ ਬਾਰ ਦਾ ਤਿਆਗ ਕਰਕੇ ਜੰਗਲਾਂ ਔਰ ਪਹਾੜਾਂ ਦੀਆਂ ਗੁਫਾਵਾਂ ਵਿੱਚ ਕੰਦਰਾਂ ਵਿੱਚ ਸਮਾਧੀ ਲਗਾ ਕੇ ਬੈਠਣ, ਕਦੇ ਬਸਤੀ ਵਿੱਚ ਆਉਣ ਹੀ ਨਾ, ਬਿਲਕੁਲ ਹੀ ਸੰਸਾਰ ਨਾਲੋਂ ਨਿਆਰੇ ਅਸੰਗ ਹੋ ਬੈਠਣ, ਉਹਨਾਂ ਨੂੰ ਰਿਸ਼ੀ ਕਿਹਾ ਜਾਂਦਾ ਹੈ। ਤੇ ਜਿਹੜੇ ਇਉਂ ਜੰਗਲਾਂ ਵਿੱਚ ਸਮਾਧੀਆਂ ਲਾਉਂਦੇ ਨੇ, ਭਗਤੀ ਕਰਦੇ ਨੇ, ਪਹਾੜਾਂ ਦੀਆਂ ਗੁਫਾਵਾਂ ਵਿੱਚ ਸਮਾਧੀਆਂ ਲਾਉਂਦੇ ਨੇ ਔਰ ਦੁਨੀਆਂ ਦੇ ਵਿੱਚ ਵਿਚਰਦੇ ਵੀ ਨੇ, ਲੋਕਾਂ ਦੇ ਘਰਾਂ ਵਿੱਚ ਜਾ ਕੇ ਇਉਂ ਆਪਣੀ ਵਿਭੂਤੀ, ਵਸਤਰ, ਅੰਨ ਇਤਿਆਦਿਕ ਵੀ ਅਲਖ ਜਗਾ ਕੇ ਮੰਗਦੇ ਹਨ ਔਰ ਲੋਕਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਕਰਨ ਦਾ ਯਤਨ ਕਰਦੇ ਨੇ, ਲੋਕਾਂ ਦੇ ਦੁੱਖਾਂ ਦੇ ਵਿੱਚ ਵੀ ਇਉਂ ਸ਼ਰੀਕ ਹੁੰਦੇ ਨੇ, ਉਹਨਾਂ ਨੂੰ ਮੁਨੀ ਕਿਹਾ ਜਾਂਦਾ ਹੈ। ਰਿਸ਼ੀ ਔਰ ਮੁਨੀ, ਰਿਸ਼ੀ ਉਹ ਨੇ ਜਿਹੜੇ ਸੰਸਾਰ ਨਾਲ ਉੱਕਾ ਸੰਬੰਧ ਤੋੜ ਕੇ ਇਕਾਂਤ ਵਿੱਚ ਸਮਾਧੀ ਲਾ ਬੈਠਣ, ਮੁਨੀ ਜੋ ਸਮਾਧੀਆਂ ਵੀ ਲਾਉਂਦੇ ਨੇ, ਗਿਆਨ ਹਾਸਲ ਵੀ ਕਰਦੇ ਨੇ ਔਰ ਸੰਸਾਰ ਦੇ ਨਾਲ ਵੀ ਵਰਤਨ ਰੱਖਦੇ ਹਨ, ਉਹਨਾਂ ਨੂੰ ਮੁਨੀ ਕਿਹਾ ਜਾਂਦਾ ਹੈ। ਵੱਡੇ ਵੱਡੇ ਮੁਨੀ, ਮੁਨੀ ਦਾ ਅਰਥ ਸ੍ਰੇਸ਼ਟ ਵੀ ਹੈ, ਐਸੇ ਐਸੇ ਮੁਨੀ ਜਿਹੜੇ ਮੰਨਣ ਯੋਗ ਸੰਸਾਰ ਤੇ ਕਹੇ ਗਏ ਨੇ, ਜਿਵੇਂ ਨਾਰਦ ਮੁਨੀ ਵਰਗੇ ਹਨ, ਅਗਸਤ ਮੁਨੀ ਵਰਗੇ ਹਨ, ਜੋਗੀ ਜਿਹੜੇ ਯੋਗ ਸਾਧਨਾ ਨੂੰ ਸਾਧਨ ਵਾਲੇ ਗੋਰਖਨਾਥ ਮਛਿੰਦਰ ਨਾਥ ਦੇ ਚੇਲੇ ਹਨ, ਤੇ ਸਾਸਤ੍ਰਗ ਕਹਾਵਤ ਜੋ ਆਪਣੇ ਆਪ ਨੂੰ ਸ਼ਾਸਤਰਾਂ ਦੇ ਗਿਆਤਾ ਕਹਾਉਂਦੇ ਨੇ, ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਸ਼ਾਸਤਰਾਂ ਦਾ ਅਧਿਐਨ ਕਰਨ ਵਾਲੇ, ਸ਼ਾਸਤਰਾਂ ਦੇ ਵਿਦਿਆ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਜਿਹੜੇ ਵਿਦਵਾਨ ਕਹਾਉਂਦੇ ਹਨ, ਸਭ ਕੀਨੇ ਬਸ ਅਪਨਹੀ, ਇਹ ਸਾਰੇ ਦੇ ਸਾਰੇ ਮਾਇਆ ਨੇ ਆਪਣੇ ਵਸ ਵਿੱਚ ਹੀ ਕੀਤੇ ਹੋਏ ਨੇ। ਵੱਡੇ ਵੱਡੇ ਜਿਹੜੇ ਮੁਨੀ ਹਨ, ਇਹ ਵੀ ਮਾਇਆ ਦੇ ਪ੍ਰਭਾਵ ਤੋਂ ਬਚੇ ਨਹੀਂ। ਜੈਮਨ ਰਿਖੀ, ਸੋ ਜਿਸ ਨੇ ਸ਼ਾਸਤਰ ਵੀ ਉਚਾਰਨ ਕੀਤਾ ਹੈ, ਸੋ ਉਹ ਜੈਮਨ ਰਿਖੀ ਨੇ ਬਿਆਸ ਰਿਖੀ ਦੇ ਕੋਲੋਂ ਗੁਰਦੀਖਿਆ ਲਈ, ਭਾਵ ਬਿਆਸ ਜੀ ਦਾ ਚੇਲਾ ਸੀ। ਇਉਂ ਇਸ ਮਾਇਆ ਦੇ ਪ੍ਰਭਾਵ ਬਾਰੇ ਹੀ ਵਿਚਾਰ ਚੱਲ ਰਹੇ ਸਨ, ਤੇ ਜੈਮਨ ਮੁਨੀ ਜਿਹੜਾ ਆਪਣੇ ਆਪ ਨੂੰ ਮਾਇਆ ਦੇ ਪ੍ਰਭਾਵ ਤੋਂ ਰਹਿਤ ਮੰਨਦਾ ਸੀ, ਇਹ ਕਹਿਣ ਲੱਗਾ ਕਿ ਮਾਇਆ ਜੋ ਹੈ ਇਹ ਗਿਆਨਵਾਨ ਨੂੰ ਨਹੀਂ ਪੋ ਸਕਦੀ, ਭਾਵ ਜਿਹੜਾ ਕੋਈ ਗਿਆਨਵਾਨ ਹੈ ਇਹ ਉਹਦੇ ਤੇ ਅਸਰ ਨਹੀਂ ਕਰ ਸਕਦੀ। ਬਿਆਸ ਰਿਖੀ ਜੀ ਕਹਿਣ ਲੱਗੇ, ਜੈਮਨ ਛੱਡ ਦੇ ਇਸ ਗੱਲ ਨੂੰ, ਐਵੇਂ ਹੰਕਾਰ ਨਹੀਂ ਕਰੀਦਾ, ਮਾਇਆ ਦਾ ਪਤਾ ਨਹੀਂ ਕਿਹਦੀ ਮਤ ਤੇ ਪਰਦਾ ਪਾ ਦੇਵੇ, ਇਹ ਤਾਂ ਉਸ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ, ਨਹੀਂ ਤਾਂ ਗਿਆਨਵਾਨਾਂ ਦੇ ਚਿੱਤ ਦਾ ਗਿਆਨ ਵੀ ਇਹ ਭੁਲਾ ਦਿੰਦੀ ਹੈ। ਜੈਮਨ ਕਹਿਣ ਲੱਗਾ, ਜੀ ਨਹੀਂ, ਮੈਂ ਨਹੀਂ ਮੰਨਦਾ, ਜਿਹਨੂੰ ਗਿਆਨ ਹੀ ਹੋ ਜਾਵੇ ਕਿ ਮਾਇਆ ਝੂਠ ਹੈ, ਮਾਇਆ ਦਾ ਪਸਾਰਾ ਨਾਲ ਸੰਬੰਧ ਹੈ, ਇਹ ਮਾਇਆ ਠੱਗ ਬੂਟੀ ਲਾ ਕੇ ਜੀਵਾਂ ਨੂੰ ਠੱਗਦੀ ਫਿਰਦੀ ਹੈ, ਜਿਹੜਾ ਸੰਸਾਰ ਦੇ ਵੱਲੋਂ ਇਉਂ ਆਤਮਿਕ ਗਿਆਨ ਨੂੰ ਪ੍ਰਾਪਤ ਕਰ ਲਵੇ ਉਹਦੇ ਤੇ ਮਾਇਆ ਦਾ ਪਤਾ ਕੀ ਅਸਰ ਹੋ ਸਕਣਾ ਹੈ। ਬਿਆਸ ਜੀ ਨੇ ਸਮਝਾਇਆ, ਨਹੀਂ ਜੈਮਨ ਮੁਨੀ, ਮਾਇਆ ਜੋ ਹੈ ਚਿੱਤ ਨੂੰ ਭਰਮਾ ਦੇਣ ਵਾਲੀ ਹੈ। ਸਤ ਸੰਗਤ ਜੀ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਵੀ ਸਹਿਸਕ੍ਰਿਤੀ ਵਿੱਚ ਫਰਮਾਉਂਦੇ ਨੇ ਮਾਇਆ ਚਿੱਤ ਪਰਮੇਣ ਇਸ਼ਟ ਮਿੱਤਰੇਖ ਬਾਂਧ ਵਹ, ਇਹ ਮੋਹ ਮਾਇਆ ਜੋ ਹੈ ਚਿੱਤ ਨੂੰ ਭਰਮਾ ਦੇਣ ਵਾਲੀ ਹੈ, ਪਿਆਰਿਆਂ ਸੰਬੰਧੀਆਂ ਦੇ ਚਿੱਤ ਨੂੰ ਵੀ ਭਰਮਾ ਦਿੰਦੀ ਹੈ, ਮਿੱਤਰਾਂ ਦੇ, ਰਿਸ਼ਤੇਦਾਰਾਂ ਦੇ, ਸਾਰਿਆਂ ਦੇ ਚਿੱਤ ਭਰਮਾ ਦਿੰਦੀ ਹੈ। ਇਉਂ ਸਾਰਿਆਂ ਵੱਲੋਂ ਇਸ ਮਨੁੱਖ ਦੇ ਚਿੱਤ ਨੂੰ ਇਹ ਘੁਮਾ ਦਿੰਦੀ, ਭਰਮਾ ਵਿੱਚ ਪਾ ਦਿੰਦੀ ਹੈ। ਬੜਾ ਸਮਝਾਇਆ ਬਿਆਸ ਰਿਖੀ ਨੇ, ਪਰ ਜੈਮਨ ਮੁਨੀ ਜੋ ਸੀ ਆਪਣੇ ਹੱਥ ਤੇ ਕਾਇਮ ਰਿਹਾ ਕਿ ਗਿਆਨਵਾਨ ਤੇ ਮਾਇਆ ਅਸਰ ਨਹੀਂ ਕਰ ਸਕਦੀ। ਐਸੀ ਲੀਲਾ ਰਚ ਦਿੱਤੀ ਬਿਆਸ ਨੇ ਇਹਦਾ ਹੰਕਾਰ ਤੋੜਨ ਦੇ ਵਾਸਤੇ। ਜੰਗਲ ਦੇ ਵਿੱਚ ਵਿਚਰ ਰਿਹਾ ਹੈ ਜੈਮਨ ਮੁਨੀ, ਉੱਥੇ ਆਪਣੀ ਯੋਗ ਮਾਇਆ ਰਾਹੀਂ ਬਿਆਸ ਜੀ ਨੇ ਇੱਕ ਸੁੰਦਰ ਰਚਨਾ ਰਚੀ, ਝੌਂਪੜੀ ਜੋ ਸੀ ਪੈਦਾ ਕਰ ਦਿੱਤੀ, ਤੇ ਆਪ ਸੋ ਜਿਸ ਕੁਟੀਆ ਦੇ ਵਿੱਚ ਇਹ ਜੈਮਨ ਮੁਨੀ ਰਿਹਾ ਕਰਦਾ ਸੀ, ਉਸ ਕੁਟੀਆ ਦੇ ਵਿੱਚ, ਜੰਗਲ ਦੇ ਵਿੱਚ ਬਿਆਸ ਮੁਨੀ ਜੀ ਆਪਣੀ ਆਤਮਿਕ ਸ਼ਕਤੀ ਰਾਹੀਂ ਸੋ ਇੱਕ ਸੁੰਦਰ ਕੰਨਿਆ ਦਾ ਲੜਕੀ ਦਾ ਰੂਪ ਧਾਰਨ ਕਰਕੇ ਸੋ ਉਸ ਕੁਟੀਆ ਵਿੱਚ ਜਾ ਪ੍ਰਵੇਸ਼ ਹੋਏ। ਕਹਿਣ ਲੱਗੇ, ਐ ਮੁਨੀ ਜੀ, ਤੁਸੀਂ ਤਾਂ ਮੋਹ ਮਾਇਆ ਤੋਂ ਪਰੇ ਹੋ, ਮੈਂ ਲੰਘ ਰਹੀ ਸਾਂ, ਗੁਜ਼ਰ ਰਹੀ ਸਾਂ, ਰਸਤਾ ਭਟਕ ਗਈ ਹਾਂ, ਰਾਤ ਪੈ ਗਈ ਹੈ ਔਰ ਰਾਤ ਬਤੀਤ ਕਰਨ ਵਾਸਤੇ ਕੋਈ ਅਸਥਾਨ ਚਾਹੀਦਾ, ਦੱਸੋ ਮੈਂ ਕਿੱਥੇ ਟਿਕਾਂ, ਇੱਥੇ ਤੁਹਾਡੀ ਹੀ ਝੌਂਪੜੀ, ਤੁਹਾਡੀ ਹੀ ਇਹ ਕੁੱਲੀ ਦਿਸੀ ਹੈ, ਸੋ ਇਹਦੇ ਵਿੱਚ ਹੀ ਮੈਂ ਸ਼ਰਨ ਲੈਣ ਵਾਸਤੇ ਆਈ ਹਾਂ, ਦਰ ਆਈ ਨੂੰ ਖਾਲੀ ਨਾ ਮੋੜੋ, ਕੋਈ ਸ਼ਰਨ ਆਸਰਾ ਦੇ ਦਿਓ। ਜੈਮਨ ਮੁਨੀ ਜੀ ਕਹਿਣ ਲੱਗੇ, ਮੈਂ ਤਾਂ ਇਉਂ ਇਸਤਰੀ ਸਰੂਪ ਨੂੰ ਇਕੱਲਿਆਂ ਨੂੰ ਆਪਣੇ ਕੋਲ ਰੱਖ ਨਹੀਂ ਸਕਦਾ। ਕਹਿਣ ਲੱਗੀ ਕਿ ਦਰ ਆਇਆਂ ਨੂੰ ਖਾਲੀ ਮੋੜਨਾ ਵੀ ਠੀਕ ਨਹੀਂ। ਸੋ ਜੈਮਨ ਜੀ ਕਹਿਣ ਲੱਗੇ, ਠੀਕ ਹੈ, ਜਿਹੜਾ ਸ਼ਰਨ ਆਵੇ ਉਸ ਸ਼ਰਨ ਆਏ ਦੀ ਰੱਖਿਆ ਕਰਨਾ, ਉਹਦੀ ਲਾਜਪਤ ਰੱਖਣਾ ਵੀ ਰਿਸ਼ੀਆਂ ਮੁਨੀਆਂ ਦਾ ਫਰਜ਼ ਬਣ ਆਉਂਦਾ। ਕਹਿਣ ਲੱਗੇ ਲੈ ਮੈਂ ਬਾਹਰ ਸਮਾਂ ਬਤੀਤ ਕਰ ਲੈਂਦਾ ਹਾਂ, ਮੇਰਾ ਕੀ ਆ ਜੰਗਲਾਂ ਵਿੱਚ ਭਰਮਦਿਆਂ ਭਟਕਦਿਆਂ ਕਿਸੇ ਵੀ ਦਰਖਤ ਹੇਠਾਂ ਸਮਾਧੀ ਲਾ ਕੇ ਬੈਠਾ ਰਹਾਂਗਾ, ਸੋ ਤੂੰ ਆਰਾਮ ਦੇ ਨਾਲ ਇੱਥੇ ਸਮਾਂ ਬਤੀਤ ਕਰ। ਖਿਆਲ ਰੱਖੀ ਇੱਥੇ ਕੋਈ ਜੰਗਲੀ ਜੀਵ ਵੀ ਆਉਂਦੇ ਰਹਿੰਦੇ ਨੇ ਬੜੇ ਭਿਆਨਕ, ਔਰ ਇਸੇ ਪ੍ਰਕਾਰ ਹੋ ਸਕਦਾ ਹੈ ਕੋਈ ਹੋਰ ਮਨੁੱਖ ਵੀ ਆ ਜਾਵੇ। ਤੂੰ ਇਸ ਕੁਟੀਆ ਦਾ ਦਰਵਾਜ਼ਾ ਜੋ ਹੈ ਅੰਦਰੋਂ ਪੱਕੀ ਤਰ੍ਹਾਂ ਬੰਦ ਕਰ ਲੈਣਾ, ਕੋਈ ਵੀ ਆਵਾਜ਼ਾਂ ਮਾਰੇ ਤੂੰ ਖੋਲਣਾ ਨਹੀਂ, ਔਰ ਇਉਂ ਆਰਾਮ ਨਾਲ ਰਾਤ ਬਤੀਤ ਕਰ। ਇਉਂ ਕਹਿ ਕੇ ਜੈਮਨ ਜੀ ਬਾਹਰ ਚਲੇ ਗਏ ਤੇ ਬਿਆਸ ਰਖਿਨੀ ਜੀ ਜੋ ਸੁੰਦਰ ਕੰਨਿਆਂ ਦਾ ਰੂਪ ਧਾਰਨ ਕੀਤਾ ਸੀ ਅੰਦਰ ਬੈਠ ਗਏ। ਜਦ ਇਉਂ ਸਮਾਂ ਬਤੀਤ ਹੋਇਆ, ਸਮਾਧੀ ਲਾਈ ਬੈਠਾ ਜੈਮਨ ਰੁਖੀ ਬਾਹਰ ਦਰਖਤ ਦੇ ਹੇਠਾਂ, ਅੰਦਰੋਂ ਬਿਆਸ ਰਖੀ ਨੇ ਲੜਕੀ ਦਾ ਰੂਪ ਜੋ ਧਾਰਿਆ ਹੋਇਆ ਸੀ, ਸੋ ਸਾਜ ਹੱਥ ਵਿੱਚ ਸੀ, ਉਹ ਸਾਜ ਲੈ ਕੇ ਸਤਾਰ ਲੈ ਕੇ ਵਜਾਉਣੀ ਆਰੰਭ ਕੀਤੀ, ਔਰ ਇਸਤਰੀਆਂ ਵਾਲੀ ਕੋਮਲ ਸੁੰਦਰ ਬਾਰੀਕ ਆਵਾਜ਼ ਵਿੱਚ ਰਾਗ ਗਾਉਣਾ ਆਰੰਭ ਕੀਤਾ। ਉਹ ਜਦ ਰਾਗ ਗਾਇਨ ਕੀਤਾ, ਜੈਮਨ ਰਖੀ ਦੇ ਮਨ ਨੂੰ ਖਿੱਚ ਜੀ ਪਈ, ਉਸ ਸੁੰਦਰ ਆਵਾਜ਼ ਉੱਪਰ ਮਨ ਮੋਹਿਆ ਗਿਆ। ਜਦੋਂ ਆਵਾਜ਼ ਉੱਪਰ ਮਨ ਦੇ ਵਿੱਚ ਖਿੱਚ ਪੈਦਾ ਹੋਈ ਤਾਂ ਫਿਰ ਕੰਨਿਆਂ ਦਾ ਸੁੰਦਰ ਰੂਪ ਵੀ ਚੇਤੇ ਆਉਣ ਲੱਗਾ। ਐਸਾ ਮਾਇਆ ਦਾ ਪਰਦਾ ਜੋ ਸੀ ਪਿਆ, ਖਿਆਲ ਕੀਤਾ ਮੈਂ ਅੰਦਰ ਜਾਵਾਂ, ਔਰ ਮਨ ਵਿੱਚ ਉੱਠੀ ਵਿਸ਼ੇ ਵਾਸ਼ਨਾ ਨੂੰ ਸ਼ਾਂਤ ਕਰਾਂ। ਜਾ ਕੇ ਆਵਾਜ਼ਾਂ ਮਾਰਨ ਲੱਗਾ, ਦਰਵਾਜ਼ਾ ਖੋਲ। ਅੰਦਰੋਂ ਆਵਾਜ਼ ਦਿੱਤੀ ਕੰਨਿਆਂ ਨੇ, ਮੈਂ ਦਰਵਾਜ਼ਾ ਨਹੀਂ ਖੋਲਣਾ, ਮੈਨੂੰ ਜੈਮਨ ਰਖੀ ਜੀ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਚਾਹੇ ਕੋਈ ਵੀ ਆਵੇ ਅੰਦਰੋਂ ਦਰਵਾਜ਼ਾ ਨਹੀਂ ਖੋਲਣਾ। ਜੈਮਨ ਰਖੀ ਜੀ ਕਹਿਣ ਲੱਗੇ, ਮੈਂ ਜੈਮਨ ਹੀ ਤਾਂ ਬੋਲ ਰਿਹਾ ਹਾਂ, ਮੈਂ ਤੈਨੂੰ ਕਿਹਾ ਸੀ ਪਰ ਮੈਂ ਹੁਣ ਤੈਨੂੰ ਕਹਿ ਰਿਹਾ ਹਾਂ, ਦਰਵਾਜ਼ਾ ਖੋਲ। ਕੋਰਾ ਇਨਕਾਰ ਕੀਤਾ, ਜੈਮਨ ਜੀ ਤਾਂ ਮੈਨੂੰ ਕਹਿ ਕੇ ਗਏ ਨੇ ਕਿ ਦਰਵਾਜ਼ਾ ਨਹੀਂ ਖੋਲਣਾ, ਉਹ ਭਲਾ ਆਪ ਕਿਵੇਂ ਦਰਵਾਜ਼ਾ ਖੋਲਣ ਲਈ ਕਹਿ ਸਕਦੇ ਨੇ, ਉਹ ਤਾਂ ਸਮਾਧੀ ਲਾਈ ਬੈਠੇ ਹੋਣਗੇ, ਮੈਂ ਦਰਵਾਜ਼ਾ ਨਹੀਂ ਖੋਲਣਾ। ਸੋ ਜਾਣਦੇ ਹਨ ਕਿ ਹੈ ਤਾਂ ਉਹੀ ਹੈ ਪਰ ਇਹਦੇ ਮਨ ਦਾ ਭਰਮ ਦੂਰ ਕਰਨਾ। ਸੋ ਇਉਂ ਆਵਾਜ਼ਾਂ ਮਾਰ ਮਾਰ ਹਾਰ ਗਿਆ, ਥੰਬ ਹੱਕ ਗਿਆ, ਅੰਦਰੋਂ ਸੁੰਦਰ ਆਵਾਜ਼ ਨਾਲ ਫਿਰ ਵੀਣਾ ਨਾਲ ਗਾਉਣਾ ਆਰੰਭ ਕੀਤਾ ਬਿਆਸ ਜੀ ਨੇ। ਸੋ ਉਸ ਵਕਤ ਐਸੇ ਮਨ ਦੇ ਉੱਪਰ ਇਹਦੇ ਵਿਸ਼ੇ ਵਿਕਾਰਾਂ ਦੀ ਖਿੱਚ ਪਈ, ਕੀ ਕੀਤਾ ਕੁਟੀਆ ਦੀ ਛੱਤ ਤੇ ਚੜ ਕੇ ਉੱਪਰੋਂ ਮੋਗਾ ਪਾੜ ਕੇ ਹੇਠਾਂ ਨੂੰ ਉੱਤਰ ਗਿਆ, ਤੇ ਜਦ ਹੇਠਾਂ ਉੱਤਰਿਆ ਕੀ ਦੇਖਦਾ ਕਿ ਅੱਗੇ ਗੁਰੂ ਬਿਆਸ ਜੀ ਬੈਠੇ ਨੇ। ਸ਼ਰਮਿੰਦਾ ਹੋ ਕੇ ਚਰਨਾਂ ਤੇ ਢਹਿ ਪਿਆ। ਬਿਆਸ ਜੀ ਕਹਿਣ ਲੱਗੇ, ਦੱਸ ਜੈਮਨ ਮੁਨੀ, ਗਿਆਨਵਾਨ ਤੇ ਮਾਇਆ ਅਸਰ ਕਰਦੀ ਹੈ ਕਿ ਨਹੀਂ? ਚਰਨੀ ਪੈ ਗਿਆ, ਗੁਰੂ ਜੀ ਬਖਸ਼ ਲਾਓ। ਸੋ ਕਿਹਾ ਕਿ ਭਾਈ ਪਰਮੇਸ਼ਰ ਦਾ ਆਰਾਧਨ ਕਰੀਏ, ਵਾਹਿਗੁਰੂ ਦਾ ਸਿਮਰਨ ਕਰੀਏ, ਉਸ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਭਾਈ ਇਸ ਮੋਹ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ, ਵਰਨਾ ਕੋਈ ਇਹ ਵੇਦਾਂ ਸ਼ਾਸਤਰਾਂ ਦਾ ਗਿਆਨ ਹਾਸਲ ਕਰਕੇ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ, ਇਹ ਇੰਨੀ ਪ੍ਰਬਲ ਹੈ, ਇੰਨੀ ਜ਼ੋਰਾਵਰ ਹੈ, ਇੰਨੀ ਤਾਕਤਵਰ ਹੈ। ਸੋ ਇਸੇ ਤਰ੍ਹਾਂ ਇਹ ਸ਼ਾਸਤਰਾਂ ਦੇ ਗਿਆਤਾ ਸਨ ਮੁਨੀ ਜੈਮਨ ਵਰਗੇ, ਮਾਇਆ ਨੇ ਭਰਮਾ ਲਏ। ਨਾਰਦ ਮੁਨੀ, ਸੋ ਜਿਨ੍ਹਾਂ ਦੇ ਅੱਗੇ ਕਾਮਦੇਵ ਨੇ ਬਾਲਕ ਰੂਪ ਹੋ ਕੇ ਮੱਥਾ ਟੇਕਿਆ, ਇੰਨੀ ਜ਼ਿਆਦਾ ਭਗਤੀ, ਇੰਨੀ ਬੰਦਗੀ ਕੀਤੀ, ਕਾਮ ਨੂੰ ਜਿੱਤਣ ਦੇ ਵਾਸਤੇ ਸਮਾਧੀਆਂ ਲਗਾਈਆਂ, ਤਰ੍ਹਾਂ ਤਰ੍ਹਾਂ ਦੇ ਮੰਤਰਾਂ ਦੇ ਜਾਪ ਜਪੇ, ਹਾਰਿਆ ਕਾਮਦੇਵ, ਬਾਲਕ ਰੂਪ ਹੋ ਕੇ ਮੱਥਾ ਟੇਕਿਆ। ਨਾਰਦ ਬੜਾ ਪ੍ਰਸੰਨ, ਬੜਾ ਖੁਸ਼, ਮੇਰੇ ਤੋਂ ਮੋਹ ਮਾਇਆ ਦਾ ਪ੍ਰਭਾਵ ਚੁੱਕਿਆ ਗਿਆ, ਮੈਂ ਕਾਮ ਨੂੰ ਜਿੱਤ ਲਿਆ। ਬ੍ਰਹਮਾ ਨੂੰ ਜਾ ਕੇ ਕਹਿਣ ਲੱਗਾ, ਜੇ ਮੈਂ ਕਾਮ ਜਿੱਤ ਲਿਆ। ਬ੍ਰਹਮਾ ਕਹਿਣ ਲੱਗਾ, ਨਾਰਦ ਮੈਂ ਵੀ ਕਹਿੰਦਾ ਸਾਂ ਮੈਂ ਕਾਮ ਜਿੱਤ ਲਿਆ, ਪਰ ਮੇਰੀ ਐਸੀ ਬੁਰੀ ਹਾਲਤ ਹੋਈ ਕਿ ਆਪਣੀ ਹੀ ਪੁੱਤਰੀ ਦੇ ਰੂਪ ਤੇ ਸੁਲਭਾਏਮਾਨ ਹੋ ਕੇ ਮੈਂ ਕੁਕਰਮ ਕਰ ਬੈਠਾ, ਮੇਰਾ ਮਨ ਵੀ ਜੋ ਸੀ ਠਹਿਰ ਨਾ ਸਕਿਆ, ਚਲਾਏਮਾਨ ਹੋ ਗਿਆ। ਸੋ ਇਉਂ ਤੂੰ ਹੰਕਾਰ ਨਾ ਕਰ। ਨਾਰਦ ਬ੍ਰਹਮਾ ਦਾ ਪੁੱਤਰ ਮੰਨਿਆ ਜਾਂਦਾ ਹੈ। ਐ ਪੁੱਤਰ ਮੈਂ ਵੀ ਡੋਲ ਗਿਆ ਸਾਂ, ਹੰਕਾਰ ਨਾ ਕਰ, ਇਹ ਤਾਂ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਹੀ ਬਚਿਆ ਜਾ ਸਕਦਾ। ਨਾਰਦ ਨੇ ਖਿਆਲ ਕੀਤਾ, ਮੇਰਾ ਪਿਤਾ ਸ਼ਾਇਦ ਮੇਰੀ ਪ੍ਰਾਪਤੀ ਤੋਂ ਖੁਸ਼ ਨਹੀਂ ਹੋਇਆ, ਸ਼ਿਵ ਜੀ ਦੇ ਕੋਲੇ ਜਾ ਕੇ ਡੀਂਗ ਮਾਰੀ, ਸ਼ਿਵ ਜੀ ਮੈਂ ਕਾਮ ਜਿੱਤ ਲਿਆ। ਸ਼ਿਵ ਜੀ ਕਹਿੰਦੇ, ਮੈਂ ਵੀ ਕਾਮ ਨੂੰ ਜਿੱਤਣ ਵਾਲਾ ਕਹਾਉਂਦਾ ਹਾਂ, ਮੇਰੇ ਭਗਤ ਵੀ ਇਹੀ ਖਿਆਲ ਕਰਦੇ ਨੇ ਕਿ ਸ਼ਿਵ ਜੀ ਜੋ ਹੈ ਇਹ ਕਾਮ ਵਾਸ਼ਨਾ ਤੋਂ ਪਰੇ ਹੈ, ਸੋ ਇਸਨੇ ਮਾਰ ਲਿਆ ਹੈ, ਪਰ ਜਦ ਮੈਂ ਵਿਸ਼ਨੂੰ ਭਗਵਾਨ ਦਾ ਮੋਹਨੀ ਸਰੂਪ ਤੱਕਿਆ ਸੀ, ਰਹਿ ਨਹੀਂ ਸੀ ਸਕਿਆ, ਸੋ ਬੁਰੀ ਹਾਲਤ ਕਾਮ ਨੇ ਮੇਰੀ ਕਰ ਦਿੱਤੀ, ਭਰਮਾਇਆ ਸੀ। ਐ ਨਾਰਦ ਹੰਕਾਰ ਨਾ ਕਰ, ਸੋ ਇਸ ਨੂੰ ਜਿੱਤਣਾ ਬੜਾ ਕਠਿਨ ਹੈ, ਬੜਾ ਔਖਾ ਹੈ। ਨਾਰਦ ਕਹਿਣ ਲੱਗਾ, ਸ਼ਿਵ ਜੀ ਵੀ ਸੋ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ, ਵਿਸ਼ਨੂੰ ਭਗਵਾਨ ਕੋਲੇ ਚਲਾ ਗਿਆ, ਵਿਸ਼ਨੂੰ ਜੀ ਮੈਂ ਕਾਮ ਜਿੱਤ ਲਿਆ, ਮੈਂ ਮਹਾਬਲੀ ਬਣ ਗਿਆ। ਵਿਸ਼ਨੂੰ ਜੀ ਕਹਿਣ ਲੱਗੇ, ਰਹਿਣ ਦੇ ਪ੍ਰੇਮੀਆਂ, ਨਾਰਦ ਮੁਨੀ ਇਹ ਨਹੀਂ ਜਿੱਤਿਆ ਜਾਂਦਾ, ਮਾਇਆ ਪਰਮੇਸ਼ਰ ਦੀ ਬੜੀ ਪ੍ਰਬਲ ਹੈ, ਜਿਹਦੇ ਚਿੱਤ ਦੇ ਉੱਪਰ ਪੈ ਜਾਵੇ ਸੋ ਉਸ ਦੀਆਂ ਸਾਰੀਆਂ ਸੁਧਾ ਭੁਲਾ ਦਿੰਦੀ ਹੈ, ਹੋਸ਼ਾਂ ਭੁਲਾ ਦਿੰਦੀ ਹੈ, ਇਹ ਨਹੀਂ ਜਿੱਤਿਆ ਜਾਣ ਵਾਲਾ। ਕਹਿਣ ਲੱਗਾ, ਨਹੀਂ ਜੀ ਮੈਂ ਜਿੱਤਿਆ, ਵਿਸ਼ਨੂੰ ਜੀ ਕਹਿੰਦੇ ਸੀ ਮੈਂ ਵੀ ਕਹਿੰਦਾ ਜਿੱਤਿਆ ਹੈ, ਪਰ ਜਲੰਧਰ ਦੈਂਤ ਦੀ ਰਾਕਸ਼ਣੀ ਘਰ ਵਾਲੀ ਬ੍ਰਿੰਦਾ ਜੋ ਸੀ ਉਹਦਾ ਸਤ ਭੰਗ ਕਰਨ ਕਰਕੇ ਮੈਂ ਵੀ ਸਰਾਪਿਆ ਹੋਇਆ ਹਾਂ, ਪੱਥਰ ਬਣਨਾ ਪਿਆ ਹੈ, ਤੂੰ ਐਵੇਂ ਡੀਂਗਾ ਨਾ ਮਾਰ। ਸੋ ਨਾਰਦ ਕਹਿਣ ਲੱਗੇ ਭਗਵਾਨ ਮੰਨੋ ਨਾ ਮੰਨੋ ਤੁਹਾਡਾ ਮੈਨੂੰ ਪਤਾ ਨਹੀਂ, ਪਰ ਮੈਂ ਕਾਮ ਜਿੱਤ ਲਿਆ। ਹੁਣ ਇਹਦੀ ਪਰਖ ਦੇ ਵਾਸਤੇ ਵਿਸ਼ਨੂੰ ਨੇ ਐਸੀ ਸੁੰਦਰ ਰਚਨਾ ਰਚ ਦਿੱਤੀ, ਆਪਣੀ ਪੁਰੀ ਨੂੰ ਨਾਰਦ ਮੁਨੀ ਵਾਪਸ ਪਾ ਗਿਆ ਹੈ। ਅੱਗੇ ਐਸੀ ਇੱਕ ਸੁੰਦਰ ਪੁਰੀ ਵੇਖੀ, ਉਸ ਸੁੰਦਰ ਪੁਰੀ ਦੀ ਸੁੰਦਰ ਨਗਰੀ ਦੀ ਰਚਨਾ ਵੇਖ ਕੇ ਮਨ ਮੋਹਿਆ ਗਿਆ ਨਾਰਦ ਦਾ। ਜਦ ਉਸ ਨਗਰੀ ਅੰਦਰ ਪ੍ਰਵੇਸ਼ ਹੋਇਆ ਕੀ ਵੇਖਦਾ, ਇੱਕ ਰਾਜ ਦਰਬਾਰ ਸੱਜੇ ਹੈ, ਰਾਜੇ ਦੀ ਕੰਨਿਆ ਦਾ ਸਵੰਬਰ ਹੈ, ਮੁਨੀ ਬਣ ਕੇ ਉੱਥੇ ਪਹੁੰਚਿਆ ਹੋਇਆ ਹੈ। ਸੋ ਹੱਥ ਵੇਖਣ ਵਾਸਤੇ ਰਾਜੇ ਨੇ ਕਿਹਾ, ਦੇਖੋ ਮੇਰੀ ਕੰਨਿਆ ਜੋ ਹੈ ਇਸ ਦਾ ਵਾਰ ਕੌਣ ਹੋਵੇਗਾ। ਹੱਥ ਦੀਆਂ ਲਕੀਰਾਂ ਵੇਖੀਆਂ, ਵੇਖਦਾ ਕਿ ਇਸ ਦਾ ਜਿਹੜਾ ਸੋ ਵਿਆਹ ਹੈ ਸਵੰਬਰ ਹੈ, ਉਹ ਤਾਂ ਭਗਵਾਨ ਵਿਸ਼ਨੂੰ ਰੂਪ ਨਾਲ ਹੋਣਾ ਹੈ। ਸੋ ਉਸ ਵਕਤ ਸੁੰਦਰ ਸਰੂਪ ਉੱਪਰ ਐਸਾ ਮਨ ਲਭਾਇਮਨ ਹੋਇਆ, ਫਿਰ ਵਿਸ਼ਨੂੰ ਜੀ ਦੇ ਕੋਲ ਗਿਆ, ਕਹਿਣ ਲੱਗਾ ਵਿਸ਼ਨੂੰ ਭਗਵਾਨ ਮੈਨੂੰ ਕਿਰਪਾ ਕਰਕੇ ਹਰ ਦਾ ਰੂਪ ਦੇ ਦਿਓ, ਹਰ ਦਾ ਅਰਥ ਹੈ ਵਿਸ਼ਨੂੰ, ਮੈਨੂੰ ਹਰੀ ਰੂਪ ਦੇ ਦਿਓ। ਸਾਧ ਸੰਗਤ ਜੀ, ਹਰੀ ਲਫ਼ਜ਼ ਦੇ ਅਨੇਕਾਂ ਅਰਥ ਨੇ। ਹਰੀ ਦਾ ਅਰਥ ਵਿਸ਼ਨੂੰ ਵੀ ਹੈ, ਬ੍ਰਹਮਾ ਵੀ ਹੈ, ਸ਼ਿਵ ਜੀ ਵੀ ਹੈ, ਹਰੀ ਦਾ ਅਰਥ ਪਰਮਾਤਮਾ ਵੀ ਹੈ, ਹਰੀ ਦਾ ਅਰਥ ਪਾਣੀ ਵੀ ਹੈ, ਹਰੀ ਦਾ ਅਰਥ ਅੱਗ ਵੀ ਹੈ, ਹਰ ਦਾ ਅਰਥ ਜਲ ਵੀ ਹੈ। ਇਸੇ ਪ੍ਰਕਾਰ ਹਰ ਦਾ ਅਰਥ ਡੱਡੂ, ਹਰ ਦਾ ਅਰਥ ਸੱਪ, ਹਰ ਦਾ ਅਰਥ ਬਾਂਦਰ, ਹਰ ਦਾ ਅਰਥ ਸੋਹਿਓ, ਤਰ੍ਹਾਂ ਤਰ੍ਹਾਂ ਦੇ ਅਨੇਕਾਂ ਅਰਥ ਜੋ ਹਨ, ਐਸੇ ਜੋ ਹਨ, ਉਹ ਵਿਦਵਾਨਾਂ ਨੇ ਕੀਤੇ ਨੇ। ਬੜੀ ਸੁੰਦਰ ਇੱਕ ਵਿਦਵਾਨ ਨੇ ਰਚਨਾ ਹਰ ਦੇ ਅੱਖਰਾਂ ਵਿੱਚ ਕੀਤੀ, ਹਰ ਬੋਲਿਓ, ਹਰ ਨੇ ਸੁਣਿਓ, ਹਰ ਆਇਓ ਹਰ ਕੇ ਪਾਸ, ਹਰ ਤੋਂ ਹਰ ਮੇ ਜਾਇ ਮਿਲਿਓ, ਹਰ ਉੱਠ ਗਏ ਨਿਰਾਸ। ਕਹਿੰਦੇ ਹਰ ਬੋਲਿਓ, ਇੱਥੇ ਹਰ ਦਾ ਅਰਥ ਹੈ ਡੱਡੂ, ਡੱਡੂ ਬੋਲਿਆ, ਹਰ ਨੇ ਸੁਣਿਓ, ਕਿਸੇ ਡੱਡੂ ਖਾਣੇ ਸੱਪ ਨੇ ਸੁਣ ਲਿਆ, ਇੱਥੇ ਹਰ ਦਾ ਅਰਥ ਸੱਪ ਹੈ। ਹਰ ਬੋਲਿਓ, ਹਰ ਨੇ ਸੁਣਿਓ, ਡੱਡੂ ਬੋਲਿਆ, ਸੱਪ ਨੇ ਸੁਣਿਆ, ਹਰ ਆਇਓ ਹਰ ਕੇ ਪਾਸ, ਸੱਪ ਡੱਡੂ ਦੇ ਕੋਲ ਆਇਆ, ਮੈਂ ਇਹਨੂੰ ਖਾ ਲਵਾਂ, ਤੇ ਹਰ ਤੋਂ ਹਰ ਮੇ ਜਾਇ ਮਿਲਿਓ। ਜਿਹੜਾ ਹਰ ਡੱਡੂ ਸੀ ਉਹ ਹਰ ਪਾਣੀ ਵਿੱਚ ਜਾ ਮਿਲਿਆ, ਸ਼ਰਪਾ ਮਾਰ ਕੇ ਪਾਣੀ ਵਿੱਚ ਜਾ ਲੁਕਿਆ, ਹਰ ਉੱਠ ਗਏ ਨਿਰਾਸ, ਸੱਪ ਨੂੰ ਨਿਰਾਸ਼ ਹੋਣਾ ਪਿਆ। ਲਫ਼ਜ਼ ਇੱਕ ਹਰ ਹੈ, ਅੱਖਰ ਵਰਥੇ ਵੱਖਰੇ ਵੱਖਰੇ ਨੇ। ਬੇਨਤੀ ਕੀਤੀ ਨਾਰਦ ਨੇ, ਜੀ ਮੈਨੂੰ ਹਰ ਸਰੂਪ ਦੇ ਦਿਓ। ਵਿਸ਼ਨੂੰ ਜੀ ਕਹਿਣ ਲੱਗੇ ਤਥਾ ਅਸਤੂ, ਇਹਨੇ ਕਿਹਾ ਸੀ ਹਰੀ ਸਰੂਪ ਦਿਓ ਕਿ ਮੈਨੂੰ ਆਪਣਾ ਰੂਪ ਦੇ ਦਿਓ, ਤੇ ਹਰੀ ਅਰਥ ਬਾਂਦਰ ਦਾ ਵੀ ਹੈ। ਵਿਸ਼ਨੂੰ ਜੀ ਨੇ ਇਸ ਨੂੰ ਬਾਂਦਰ ਦਾ ਮੂੰਹ ਲਾ ਦਿੱਤਾ, ਬਾਂਦਰ ਦਾ ਰੂਪ ਦੇ ਦਿੱਤਾ। ਨਾਰਦ ਬੜਾ ਖੁਸ਼ ਹੋ ਕੇ ਆਇਆ, ਮੈਨੂੰ ਹਰੀ ਦਾ ਸਰੂਪ ਮਿਲ ਗਿਆ, ਮੈਂ ਵਿਸ਼ਨੂੰ ਭਗਵਾਨ ਦਾ ਸਰੂਪ ਲੈ ਕੇ ਆਇਆ ਹਾਂ। ਸੋ ਕੰਨਿਆ ਦੇ ਕਰਮਾਂ ਵਿੱਚ ਲਿਖਿਆ ਹੈ ਵਿਸ਼ਨੂੰ ਸਰੂਪ ਦੇ ਨਾਲ, ਸੋ ਸਵੰਬਰ ਹੁਣ ਇਹ ਮੈਨੂੰ ਹੀ ਵਰੇਗੀ, ਮੇਰੇ ਗਲ ਹੀ ਜੈਮਾਲਾ ਪਾਏਗੀ। ਸੋ ਪਹੁੰਚਿਆ ਸਵੰਬਰ ਦੇ ਵਿੱਚ, ਸਾਰਿਆਂ ਤੋਂ ਅੱਗੇ ਹੋ ਬਹਿੰਦਾ। ਸੋ ਕੰਨਿਆ ਜੋ ਹੈ, ਸੋ ਜਦ ਨਜ਼ਦੀਕ ਆਈ, ਨਫ਼ਰਤ ਦੇ ਨਾਲ ਨੱਕ ਸਕੋੜ ਕੇ ਅਗਾਂਹ ਲੰਘ ਗਈ। ਧੌਣ ਅਗਾਂਹ ਕਰਦਾ ਕਿ ਇਹਨੇ ਮੇਰੇ ਗਲ ਵਿੱਚ ਵਰਮਾਲਾ ਪਾਉਣੀ ਹੈ, ਪਰ ਉਹ ਨਫ਼ਰਤ ਕਰਦੀ ਹੈ। ਫਿਰ ਉੱਥੋਂ ਉੱਠ ਕੇ ਅਗਲੇ ਪਾਸੇ ਜਾ ਬਹਿੰਦਾ ਕਿ ਇਹਨੂੰ ਸ਼ਾਇਦ ਮੈਂ ਦਿਸਿਆ ਨੇ ਚੰਗੀ ਤਰ੍ਹਾਂ ਨਜ਼ਰ ਆ ਜਾਵਾਂ। ਇਹਦੇ ਵੱਲ ਵੇਖ ਵੇਖ ਕੇ ਬਾਕੀ ਰਾਜਕੁਮਾਰ ਜਿਹੜੇ ਆਏ ਨੇ ਉਹ ਹੱਸ ਰਹੇ ਨੇ ਕਿ ਮੂੰਹ ਇਹਦਾ ਕਿਹੋ ਜਿਹਾ ਬਾਂਦਰ ਵਰਗਾ, ਤੇ ਸਵੰਬਰ ਕਰਾਉਣਾ ਚਾਹੁੰਦਾ ਹੈ। ਸੋ ਇਹਦੇ ਮਨ ਵਿੱਚ ਗੁਮਾਨ ਇਹੀ ਹੈ ਕਿ ਮੈਂ ਸਭ ਤੋਂ ਸੁੰਦਰ ਰੂਪ ਵਾਲਾ, ਮੈਂ ਹਰੀ ਦਾ ਰੂਪ ਲੈ ਕੇ ਆਇਆ। ਸੋ ਅਖੀਰ ਕਹਿ ਹੀ ਦਿੱਤਾ ਵਿੱਚੋਂ ਕਿਸੇ ਨੇ, ਅੱਗੇ ਹੋ ਬਹਿੰਦਾ, ਧੌਣ ਕਰਾਉਂਦਾ ਹੈ, ਗਾਂਹ ਧੌਣ ਕਰਦਾ, ਮੇਰੇ ਗਲ ਹਾਰ ਪੈ ਜਾਵੇ, ਜਰਾ ਸਮੁੰਦਰ ਕਿਨਾਰੇ ਨਦੀ ਕਿਨਾਰੇ ਜਾ ਕੇ ਪਾਣੀ ਵਿੱਚ ਆਪਣਾ ਮੂੰਹ ਤਾਂ ਵੇਖ, ਮੂੰਹ ਬਾਂਦਰ ਦਾ ਲਈ ਫਿਰਦਾ ਤੇ ਸਵੰਬਰ ਕਰਾਉਣ ਆ ਗਏ ਹੈ। ਹੈਰਾਨ ਹੋਇਆ ਨਾਰਦ। ਉਧਰ ਵਿਸ਼ਨੂੰ ਨੇ ਜੋਗ ਮਾਇਆ ਧਾਰਨ ਕਰਕੇ ਸੋ ਸਵੰਬਰ ਦੇ ਵਿੱਚ ਪਹੁੰਚ ਕੇ ਗਲ ਮਾ ਜੈ ਮਾਲਾ ਗਲੇ ਪਵਾਈ, ਔਰ ਉਹ ਸੁੰਦਰ ਰਚਨਾ ਜੀ ਅਸੀਂ ਖਤਮ ਕੀਤੀ। ਨਾਰਦ ਨੇ ਜਦ ਪਾਣੀ ਦੇ ਵਿੱਚੋਂ ਆਪਣਾ ਪ੍ਰਤੀਬਿੰਬ ਤੱਕਿਆ, ਬਾਂਦਰ ਦਾ ਰੂਪ ਵੇਖ ਕੇ ਹੈਰਾਨ ਹੋ ਗਿਆ। ਗੁੱਸੇ ਵਿੱਚ ਆ ਕੇ ਫਿਰ ਇਸਨੇ ਵਿਸ਼ਨੂੰ ਨੂੰ ਸਰਾਪ ਦੇ ਦਿੱਤਾ ਸੀ ਕਿ ਤੁਹਾਡੇ ਕੋਲ ਤਾਂ ਸੋ ਲਕਸ਼ਮੀ ਅਤਿਅੰਤ ਸੁੰਦਰ ਸਰੂਪ ਵਾਲੀ ਹੈ, ਮੈਂ ਸਵੰਬਰ ਕਰਾਉਣਾ ਚਾਹਿਆ ਸੀ, ਮੇਰੇ ਨਾਲ ਮਜ਼ਾਕ ਕੀਤਾ, ਬਾਂਦਰ ਦਾ ਮੂੰਹ ਲਾਇਆ, ਸਮਾਂ ਆਵੇਗਾ ਤੁਹਾਨੂੰ ਆਪਣੀ ਪਤਨੀ ਤੋਂ ਵਿਛੜਨਾ ਪਵੇਗਾ, ਤੇ ਫਿਰ ਬਾਂਦਰਾਂ ਦੀ ਸਹਾਇਤਾ ਲੈਣੀ ਪਵੇਗੀ। ਫਿਰ ਰਾਮ ਚੰਦਰ ਦੀ ਸੀਤਾ ਜਦੋਂ ਵਿਛੜੀ ਸੀ, ਉਦੋਂ ਹਨੂਮਾਨ ਦੀ ਵਾਨਰ ਸੈਨਾ ਨੇ ਸੋ ਜੰਗ ਦੇ ਵਿੱਚ ਰਾਮ ਚੰਦਰ ਦੀ ਸਹਾਇਤਾ ਕੀਤੀ। ਸੋ ਇਹ ਜੋ ਹੈ ਰਾਮਾਇਣ ਦੇ ਵਿੱਚ ਵਾਰਤਾ ਦਰਜ ਹੈ। ਵਿਸ਼ਨੂੰ ਨੇ ਕਿਹਾ, ਨਾਰਦ ਤੂੰ ਤਾਂ ਕਹਿੰਦਾ ਸਾਂ ਕਿ ਮੈਂ ਕਾਮ ਜਿੱਤ ਲਿਆ, ਪਰ ਇਹ ਹੁਣ ਤੇਰੀ ਕੀ ਹਾਲਤ ਹੋਈ। ਸੋ ਇਸ ਗੱਲ ਤੋਂ ਲੱਜਤ ਵੀ ਹੋਣਾ ਪੈ ਗਿਆ, ਇਉਂ ਇਹ ਜਿਹੜੇ ਵੱਡੇ ਵੱਡੇ ਮੁਨੀ ਹਨ ਇਹ ਮਾਇਆ ਨੇ ਆਪਣੇ ਵਸ ਵਿੱਚ ਕੀਤੇ ਹੋਏ ਹਨ। ਮੁਨ ਜੋਗੀ, ਮੁਨੀ ਵੀ ਇਸ ਮਾਇਆ ਨੇ ਆਪਣੇ ਵਸ ਵਿੱਚ ਕੀਤੇ, ਜੋਗੀ ਜੋ ਹਨ ਜੋਗੀਆਂ ਨੂੰ ਵੀ ਵਸ ਵਿੱਚ ਕਰ ਲਿਆ। ਸਮੁੱਚੇ ਜੋਗੀਆਂ ਦਾ ਜਿਹੜਾ ਮੁਖੀ ਹੈ ਗੁਰੂ ਹੈ ਗੋਰਖਨਾਥ ਮੰਨਿਆ ਜਾਂਦਾ ਹੈ ਤੇ ਗੋਰਖਨਾਥ ਦਾ ਵੀ ਗੁਰੂ ਮਛਿੰਦਰ ਨਾਥ ਹੈ ਜਿੱਥੋਂ ਜੋਗ ਮਤ ਆਰੰਭ ਹੋਇਆ ਹੈ। ਮਛਿੰਦਰ ਨਾਥ ਰਿਧੀਆਂ ਸਿੱਧੀਆਂ ਦਾ ਮਾਲਕ ਸੋ ਸਾਧ ਸੰਗਤ ਜੀ ਸੰਗਲਾ ਦੀਪ ਜਿਸ ਨੂੰ ਅੱਜ ਸ੍ਰੀ ਲੰਕਾ ਕਿਹਾ ਜਾਂਦਾ ਹੈ ਸੰਗਲਾ ਦੀਪ ਦਾ ਰਾਜਾ ਅਮਰੂ ਉਸ ਦੀਆਂ ਰਾਣੀਆਂ ਬੜੀਆਂ ਸੁੰਦਰ ਸੁਭਾਅ ਵਾਲੀਆਂ ਸੁੰਦਰ ਸਰੂਪ ਵਾਲੀਆਂ ਪਦਮਨੀ ਜਾਤੀ ਦੀਆਂ ਉਹਨਾਂ ਉੱਪਰ ਐਸਾ ਮਨ ਭਰਮਿਆ ਰਾਤ ਸੁੱਤਿਆਂ ਪਿਆ ਅਚਾਨਕ ਅਮਰੂ ਰਾਜੇ ਦੀ ਮੌਤ ਹੋ ਗਈ। ਕਿਸੇ ਨੂੰ ਪਤਾ ਨਹੀਂ ਕਿ ਰਾਜਾ ਮਰ ਚੁੱਕਾ ਹੈ। ਪਰ ਕਾਇਆ ਪ੍ਰਵੇਸ਼ ਇੱਕ ਸਿੱਧੀ ਹੈ ਇਸ ਸਿੱਧੀ ਰਾਹੀਂ ਸਿੱਧੀ ਦਾ ਮਾਲਕ ਜਿਹੜਾ ਮਨੁੱਖ ਹੈ ਆਪਣੀ ਆਤਮਾ ਆਪਣੇ ਸਰੀਰ ਵਿੱਚੋਂ ਕੱਢ ਕੇ ਕਿਸੇ ਹੋਰ ਦੇ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਜਦੋਂ ਅਮਰੂ ਰਾਜੇ ਦੀ ਆਤਮਾ ਸਰੀਰ ਚੋਂ ਨਿਕਲ ਕੇ ਗਈ ਅਮਰੂ ਮੁਰਦਾ ਹੋ ਗਿਆ ਸਮਾਧੀ ਲਾਈ ਬੈਠਾ ਸੀ ਮਛਿੰਦਰ ਨਾਥ ਜੋਗੀ ਇਸ ਨੇ ਸੋ ਪਰ ਕਾਇਆ ਪ੍ਰਵੇਸ਼ ਰਾਹੀਂ ਆਪਣੀ ਆਤਮਾ ਦਾ ਪ੍ਰਵੇਸ਼ ਅਮਰੂ ਰਾਜੇ ਵਿੱਚ ਜਾ ਕੀਤਾ ਔਰ ਜਾ ਕੇ ਸੋ ਪਦਮਨੀਆਂ ਦੇ ਵਿਸ਼ੇ ਸੁਖਾਂ ਨੂੰ ਭੋਗਦਾ ਰਿਹਾ। ਸੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦ ਗੋਰਖ ਦੇ ਨਾਲ ਮਿਲਾਪ ਹੋਇਆ ਗੋਰਖਨਾਥ ਯੋਗ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਦਾ ਸੀ। ਸਤਿਗੁਰੂ ਮਹਾਰਾਜ ਨੇ ਕਿਹਾ ਇਹ ਯੋਗ ਦੀ ਸਿੱਖਿਆ ਕਿੱਥੋਂ ਲਈ? ਕਹਿਣ ਲੱਗਾ ਜੀ ਗੁਰੂ ਮਛਿੰਦਰ ਨਾਥ ਕੋਲੋਂ। ਮਹਾਰਾਜ ਕਹਿੰਦੇ ਤੈਨੂੰ ਪਤਾ ਤੇਰਾ ਗੁਰੂ ਮਛਿੰਦਰ ਨਾਥ ਇਸ ਵੇਲੇ ਕਿੱਥੇ ਹੈ? ਕਹਿਣ ਲੱਗਾ ਜੀ ਆਪਣੇ ਆਸ਼ਰਮ ਵਿੱਚ ਉਹ ਸਮਾਧੀ ਲਗਾਈ ਬੈਠੇ ਨੇ। ਬੜੇ ਦਿਨ ਹੋ ਗਏ, ਲੰਮਾ ਸਮਾਂ ਹੋ ਗਿਆ, ਅਖੰਡ ਸਮਾਧੀ ਲੱਗੀ ਹੈ, ਚੌਂਕੜਾ ਵੱਜਾ ਹੋਇਆ, ਉੱਠੇ ਨਹੀਂ, ਹਿੱਲੇ ਨਹੀਂ, ਬੜੀ ਲੰਮੀ ਘੋਰ ਤਪੱਸਿਆ ਵਾਲੀ ਸਮਾਧੀ ਲੱਗੀ ਹੈ। ਅੰਤਰਜਾਮੀ ਮਹਾਰਾਜ ਮੁਸਕਰਾਏ, ਕਹਿਣ ਲੱਗੇ ਗੋਰਖਨਾਥ ਕੋਈ ਸਮਾਧੀ ਨਹੀਂ ਲੱਗੀ, ਉਹ ਤਾਂ ਸੰਗਲਾ ਦੀਪ ਦਾ ਰਾਜਾ ਅਮਰੂ ਮਰ ਚੁੱਕਾ ਹੈ, ਉਹਦੀ ਕਾਇਆ ਵਿੱਚ ਪ੍ਰਵੇਸ਼ ਹੋ ਕੇ ਵਿਸ਼ੇ ਸੁਖਾਂ ਨੂੰ ਭੋਗ ਰਿਹਾ ਹੈ, ਇਉਂ ਆਪਣੀ ਸਿੱਧੀ ਦਾ ਪ੍ਰਵੇਸ਼ ਕੇਵਲ ਮੋਹ ਮਾਇਆ ਦੇ ਪ੍ਰਭਾਵ ਵਿੱਚ ਹੀ ਕਰ ਰਿਹਾ ਹੈ, ਦੱਸ ਉਹਦੇ ਕੋਲੋਂ ਤੈਨੂੰ ਕੀ ਪ੍ਰਾਪਤ ਹੋਣਾ ਹੈ? ਹੈਰਾਨ ਹੋਇਆ ਗੋਰਖਨਾਥ। ਪੁੱਤਰ ਮਛਿੰਦਰ ਨਾਥ ਜਿਹੜਾ ਅਮਰੂ ਦੇ ਕਾਇਆ ਵਿੱਚ ਸਰੀਰ ਵਿੱਚ ਪ੍ਰਵੇਸ਼ ਕੀਤਾ ਹੋਇਆ ਸੀ, ਲੋਕੀ ਤਾਂ ਇਹੋ ਸਮਝ ਰਹੇ ਨੇ ਸਾਡਾ ਰਾਜਾ ਹੀ ਹੈ ਅਮਰੂ ਰਾਜਾ। ਸੋ ਐਲਾਨ ਕਰ ਛੱਡਿਆ ਸੀ, ਹੁਕਮ ਦੇ ਛੱਡਿਆ ਸੀ ਕਿ ਕੋਈ ਕੰਨ ਪਾਟਾ ਜੋਗੀ ਮੇਰੇ ਰਾਜ ਦੀ ਹੱਦ ਅੰਦਰ ਨਹੀਂ ਆਉਣ ਦੇਣਾ। ਡਰ ਸੀ ਕਿ ਜੇ ਕੋਈ ਸਿੱਧੀਆਂ ਸਿੱਧੀਆਂ ਦਾ ਮਾਲਕ ਜੋਗੀ ਮੇਰੇ ਚੇਲਿਆਂ ਵਿੱਚੋਂ ਇੱਧਰ ਆ ਗਿਆ, ਉਹ ਤਾਂ ਮੈਨੂੰ ਵੇਖ ਕੇ ਹੀ ਪਛਾਣ ਜਾਵੇਗਾ ਕਿ ਇਹ ਅਮਰੂ ਰਾਜਾ ਨਹੀਂ ਬਲਕਿ ਅਮਰੂ ਰਾਜੇ ਦੇ ਮ੍ਰਿਤਕ ਸਰੀਰ ਵਿੱਚ ਸਾਡਾ ਗੁਰੂ ਮਛਿੰਦਰ ਬੈਠਾ ਹੋਇਆ। ਇਉਂ ਮਨਾਹੀ ਕੀਤੀ ਸੀ ਕਿ ਕੰਨ ਪਾਟਾ ਜੋਗੀ ਅੰਦਰ ਨਹੀਂ ਆਉਣ ਦੇਣਾ। ਸਤਿਗੁਰੂ ਨਾਨਕ ਦੇਵ ਜੀ ਤੋਂ ਬਚਨ ਸੁਣ ਕੇ ਗੋਰਖਨਾਥ ਜਿਸ ਵੇਲੇ ਗਿਆ, ਰਾਜ ਦੀ ਸੀਮਾ ਅੰਦਰ ਦਾਖਲ ਨਾ ਹੋਣ ਦਿੱਤਾ ਗਿਆ, ਫਿਰ ਆਪਣੇ ਕੰਨਾਂ ਦੀਆਂ ਮੁੰਦਰਾਂ ਨੂੰ ਉੱਪਰ ਚੁੱਕ ਕੇ ਸਿਰ ਦੇ ਉੱਪਰ ਪੱਗ ਬੰਨ ਕੇ ਸਾਰੇ ਕੰਨ ਅਤੇ ਮੁੰਦਰਾਂ ਦਸਤਾਰ ਦੇ ਵਿੱਚ ਲਪੇਟ ਕੇ ਫਿਰ ਗੋਰਖਨਾਥ ਜੋਗੀ ਜੋ ਸੀ ਰਾਜ ਦਰਬਾਰ ਵਿੱਚ ਦਾਖਲ ਹੋਇਆ ਸੀ। ਉੱਥੋਂ ਹੀ ਜੋਗੀਆਂ ਵਿੱਚ ਪੂਰੇ ਕੰਨ ਢੱਕ ਕੇ ਪੱਗ ਬੰਨਣ ਦੀ ਜਿਹੜੀ ਰੀਤ ਹੈ ਇਹ ਚੱਲੀ ਹੈ, ਅੱਜ ਵੀ ਜੋਗੀ ਆਪਣੇ ਪੂਰੇ ਕੰਨ ਢੱਕ ਕੇ ਰੱਖਦੇ ਨੇ। ਸੋ ਉੱਥੇ ਜਾ ਕੇ ਇਸ ਨੇ ਤਾਂਦ ਲਾਈ, ਸੱਦ ਲਾਈ, ਆਵਾਜ਼ ਲਾਈ ਸੀ, ਜਾਗ ਮਛਿੰਦਰਾ ਗੋਰਖ ਆਏ, ਜਾਗ ਮਛਿੰਦਰਾ ਗੋਰਖ ਆਏ। ਇਉਂ ਆਪਣੇ ਗੁਰੂ ਮਛਿੰਦਰ ਨਾਥ ਦੀ ਕਾਇਆ ਸੋ ਆਤਮਾ ਨੂੰ ਅਮਰੂ ਦੀ ਕਾਇਆ ਵਿੱਚੋਂ ਕੱਢ ਕੇ ਅਸਲੀ ਸਰੂਪ ਵਿੱਚ ਪਵਾ ਕੇ ਮਛਿੰਦਰ ਨਾਥ ਨੂੰ ਗੋਰਖ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਲੈ ਕੇ ਆਇਆ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਸੋ ਉਦੋਂ ਬਚਨ ਉਚਾਰਿਆ, ਸੁਣ ਮਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੈ ਨਹਿ ਡੋਲੈ। ਇਉਂ ਸਿੱਖਿਆ ਦੇ ਕੇ ਮਹਾਰਾਜ ਨੇ ਮਛਿੰਦਰ ਨੂੰ ਸ਼ਾਂਤੀ ਬਖਸ਼ਿਸ਼ ਕੀਤੀ। ਇਉਂ ਜਿਹੜੇ ਇਹ ਵੱਡੇ ਵੱਡੇ ਜੋਗੀ ਹਨ ਇਹ ਵੀ ਮਾਇਆ ਨੇ ਆਪਣੇ ਪ੍ਰਭਾਵ ਵਿੱਚ ਕੀਤੇ ਹੋਏ ਹਨ। ਰਿਧੀਆਂ ਸਿੱਧੀਆਂ ਸਭ ਮਾਇਆ ਦਾ ਪ੍ਰਭਾਵ ਹਨ, ਔਰ ਯੋਗ ਸਾਧਨਾ ਸਾਧਨ ਵਾਲੇ 84 ਸਿੱਧ ਜੋ ਹਨ ਇਹਨਾਂ ਰਿਧੀਆਂ ਸਿੱਧੀਆਂ ਵਿੱਚ ਹੀ ਫਸੇ ਹੋਏ ਨੇ। ਸ਼ਾਸਤਰਗ ਸ਼ਾਸਤਰਾਂ ਦੇ ਗਿਆਤਾ, ਸ਼ਾਸਤਰਾਂ ਨੂੰ ਜਾਣਨ ਵਾਲੇ ਵੱਡੇ ਵੱਡੇ ਵਿਦਵਾਨ ਪੰਡਿਤ ਇਤਿਆਦਿਕ ਸਭ ਕੀਨੇ ਬਸ ਆਪਣ ਹੀ, ਸਾਰੇ ਹੀ ਇਸ ਮਾਇਆ ਨੇ ਆਪਣੇ ਵਸ ਵਿੱਚ ਕਰ ਛੱਡੇ ਨੇ, ਸਾਰਿਆਂ ਨੂੰ ਭਰਮਾ ਛੱਡਿਆ ਹੈ, ਕਿਸੇ ਨੂੰ ਵੀ ਸਾਬਤ ਸਬੂਤਾ ਸੋ ਇਸ ਨੇ ਰਹਿਣ ਨਹੀਂ ਦਿੱਤਾ। ਤੀਨ ਦੇਵ ਅਰ ਕੋੜ ਤੇ ਤੀਸਾ, ਤੀਨ ਦੇਵ ਜਿਹੜੇ ਸਭ ਤੋਂ ਪ੍ਰਮੁੱਖ ਤਿੰਨ ਦੇਵ ਤੇ ਕਹੇ ਨੇ, ਤਿੰਨ ਪੂਜਨੀਕ ਬ੍ਰਹਮਾ ਵਿਸ਼ਨੂੰ ਔਰ ਮਹਾਦੇਵ, ਮਹਾਦੇਵ ਜਿਸ ਨੂੰ ਸ਼ਿਵ ਜੀ ਕਿਹਾ ਜਾਂਦਾ ਹੈ, ਇਹ ਜਿਹੜੇ ਤਿੰਨੇ ਵੱਡੇ ਦੇਵਤੇ ਹਨ। ਅਰ ਕੋੜ ਤੇ ਤੀਸਾ ਅਤੇ 33 ਕਰੋੜ ਜਿਹੜੇ ਅਜਾਨ ਸੰਗਿਆ ਵਾਲੇ ਹੋਰ ਸਾਰੇ ਦੇਵਤੇ ਹਨ, ਤਿੰਨ ਕੀ ਹੈਰਤ ਕਸ਼ ਨਾ ਰਹੀ, ਇਸ ਮਾਇਆ ਦੇ ਸਾਹਮਣੇ ਉਹਨਾਂ ਦੀ ਵੀ ਹੈਰਤ ਕੁਝ ਨਾ ਰਹਿ ਗਈ। ਹੈਰਤ ਦਾ ਅਰਥ ਹੈ ਅਕਲ, ਹੈਰਤ ਦਾ ਅਰਥ ਹੋਸ਼, ਹੈਰਤ ਦਾ ਅਰਥ ਹੈ ਰਾਨੀ। ਸੋ ਪ੍ਰਕਰਨ ਅਨੁਸਾਰ ਅਰਥ ਜੋ ਹੈ ਇਹ ਲਗਾਇਆ ਜਾਂਦਾ ਹੈ। ਤਿੰਨ ਕੀ ਹੈਰਤ ਕਸ਼ ਨਾ ਰਹੀ, ਮੋਹ ਮਾਇਆ ਦਾ ਪ੍ਰਭਾਵ ਵੇਖ ਕੇ ਇਹਨਾਂ 33 ਕਰੋੜ ਦੇਵਤਿਆਂ ਦੀ ਔਰ 33 ਕਰੋੜ ਦੇਵਤਿਆਂ ਦੀ ਜਿਹੜੇ ਸ਼੍ਰੋਮਣੀ ਤਿੰਨੇ ਦੇਵ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਇਹਨਾਂ ਦੀ ਵੀ ਕੁਝ ਹੋਸ਼ ਨਾ ਰਹੀ, ਇਹਨਾਂ ਦੀ ਵੀ ਮਤ ਮਾਰੀ ਗਈ, ਅਕਲ ਭਰਮ ਗਈ, ਭਟਕ ਗਈ, ਕੁਝ ਇਹਨਾਂ ਦਾ ਵਸ ਨਾ ਰਿਹਾ ਔਰ ਇਹ ਸਾਰੇ 33 ਕਰੋੜ ਦੇਵਤਿਆਂ ਦੀ ਵੀ ਮਾਇਆ ਦਾ ਬਲ ਵੇਖ ਕੇ ਕੋਈ ਹੈਰਾਨੀ ਨਾ ਰਹੀ, ਅਕਲ ਜਿਹੜੀ ਸੀ ਕੰਮ ਕਰਨੋਂ ਹਟ ਗਈ, ਇਹ ਸਾਰੇ ਦੇਵਤੇ ਵੀ ਜੋ ਹਨ ਇਹ ਵੀ ਮਾਇਆ ਦੇ ਪ੍ਰਭਾਵ ਹੇਠ ਸਵਰਗਾਂ ਵਿੱਚ ਬੈਠੇ ਕੇਵਲ ਅਪਸ਼ਰਾਂ ਦੇ ਨਾਚ ਦੇਖਣ ਦੇ ਵਿੱਚ ਹੀ ਮਸਤ ਰਹਿੰਦੇ ਨੇ, ਇਉਂ ਮਾਇਆ ਦੇ ਪ੍ਰਭਾਵ ਹੇਠ ਹੀ ਇਹਨਾਂ ਦਾ ਸਾਰਾ ਸਮਾਂ ਬਤੀਤ ਹੁੰਦਾ ਹੈ। 3 ਦੇਵ ਜਿਵੇਂ ਪਿੱਛੇ ਬਚਨ ਸਰਵਣ ਕੀਤੇ ਨੇ, ਬ੍ਰਹਮਾ ਜੋ ਸੀ ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖਿਆ ਹੈ, ਬ੍ਰਹਮਾ ਵੱਡਾ ਅਖਾਏ ਦਾ ਨਾਭ ਕਮਲ ਦੀ ਨਾਲ ਸਮਾਣਾ। ਸੋ ਇਉਂ ਨਾਭ ਕਮਲ ਦੇ ਵਿੱਚ ਹੰਕਾਰ ਦੇ ਨਾਲ ਇਹਨੇ ਕਮਲ ਦੇ ਉੱਪਰ ਲੱਤ ਮਾਰੀ ਸੀ, ਜਦੋਂ ਇਹਦੇ ਮਨ ਵਿੱਚ ਇਹ ਹੰਕਾਰ ਹੋਇਆ, ਮਾਇਆ ਦੇ ਪ੍ਰਭਾਵ ਨੇ ਐਸਾ ਪਰਦਾ ਪਾਇਆ, ਹੰਕਾਰੀ ਹੋ ਕੇ ਕਹਿਣ ਲੱਗਾ ਮੈਂ ਹੀ ਸਾਰੇ ਜਗਤ ਨੂੰ ਸਾਜਣ ਵਾਲਾ ਹਾਂ, ਮੈਨੂੰ ਸਾਜਣ ਵਾਲਾ ਹੋਰ ਕੋਈ ਨਹੀਂ, ਮੈਂ ਸ਼੍ਰੋਮਣੀ ਆ। ਆਕਾਸ਼ਵਾਣੀ ਹੋਈ, ਬ੍ਰਹਮਾ ਤੈਨੂੰ ਵੀ ਸਾਜਣ ਵਾਲੀ ਸ਼ਕਤੀ ਹੈ, ਪਰਮੇਸ਼ਵਰ ਦੀ ਮਾਇਆ, ਪਰਮੇਸ਼ਵਰ ਨੇ ਮਾਇਆ ਸਾਜੀ ਹੈ, ਮਾਇਆ ਤੋਂ ਅੱਗੇ ਤੂੰ ਬੜਿਆ, ਤੂੰ ਮਾਇਆ ਦੇ ਅਧੀਨ ਹੈ, ਤੂੰ ਐਵੇਂ ਹੰਕਾਰ ਨਾ ਕਰ। ਕਹਿਣ ਲੱਗਾ ਨਹੀਂ ਮੈਨੂੰ ਸਾਜਣ ਵਾਲਾ ਕੌਣ ਹੋ ਸਕਦਾ, ਮੈਂ ਖੁਦ ਤੋਂ ਆਪੇ ਪੈਦਾ ਹੋਏ ਆ। ਆਕਾਸ਼ਵਾਣੀ ਹੋਈ, ਤੈਨੂੰ ਇਹ ਜਿਹੜਾ ਨਾਭ ਕਮਲ ਹੈ ਨਾ, ਵਿਸ਼ਨੂੰ ਦੀ ਨਾਭੀ ਚੋਂ ਪੈਦਾ ਹੋਇਆ ਕਮਲ, ਇਸ ਬ੍ਰਹਮ ਕਮਲ ਦੇ ਵਿੱਚੋਂ ਤੂੰ ਪੈਦਾ ਹੋਇਆ। ਹੰਕਾਰ ਚ ਆ ਕੇ ਲੱਤ ਮਾਰੀ ਕਿ ਇਹ ਛੋਟਾ ਜਿਹਾ ਕਮਲ, ਇਹਦੇ ਵਿੱਚੋਂ ਮੈਂ ਕਿਵੇਂ ਪੈਦਾ ਹੋ ਸਕਦਾ। ਸੋ ਜਿਵੇਂ ਵੱਡਿਆਂ ਦਾ ਸੁਭਾਅ ਹੁੰਦਾ ਹੈ, ਅਵੱਗਿਆ ਸਹਾਰ ਲੈਂਦੇ ਨੇ, 2 ਵਾਰ ਲੱਤ ਮਾਰੀ ਉਦੋਂ ਤਾਂ ਕੁਝ ਨਾ ਹੋਇਆ, ਜਦੋਂ 3ਵਾਰ ਫਿਰ ਲੱਤ ਮਾਰੀ ਕਿ ਇਸ ਕਮਲ ਵਿੱਚੋਂ ਮੈਂ ਜਨਮ ਕਿਵੇਂ ਲੈ ਸਕਦਾ। ਸੋ ਗ੍ਰੰਥ ਪੁਰਾਤਨ ਜੋ ਹਨ ਪੌਰਾਣਿਕ ਸਾਖੀਆਂ ਇਹ ਕਹਿੰਦੀਆਂ ਨੇ ਕਿ ਬ੍ਰਹਮਾ ਜੋ ਸੀ ਉਸ ਕਮਲ ਦੇ ਵਿੱਚ ਹੀ ਡਿੱਗ ਕੇ ਗਰਕ ਹੋ ਗਿਆ, ਉਹਦੀ ਨਾਲੀ ਵਿੱਚ ਹੇਠਾਂ ਨੂੰ ਧੱਸਦਾ ਗਿਆ, 18 ਯੁਗ ਹੇਠਾਂ ਨੂੰ ਜਾਈ ਗਿਆ, ਪਰ ਨਾਭ ਉਸ ਕਮਲ ਦੀ ਨਾਲੀ ਦਾ ਅੰਤ ਨਾ ਪਾਇਆ, ਤਲਾ ਨਾ ਲੱਭਿਆ। ਮਹਾਰਾਜ ਨੇ ਗੁਰਬਾਣੀ ਵਿੱਚ ਵੀ ਕਿਹਾ ਹੈ, ਬ੍ਰਹਮ ਕਮਲ ਪਿਆਲ ਨਾ ਪਾਇਆ, ਬ੍ਰਹਮ ਨੇ ਕਮਲ, ਬ੍ਰਹਮੇ ਨੇ ਕਮਲ ਦਾ ਪਤਾਲ ਨਾ ਲੱਭ ਸਕਿਆ, ਉਸਦਾ ਅੰਤਲਾ ਸਿਰਾ ਨਾ ਲੱਭਾ। ਫਿਰ ਬੇਨਤੀ ਕੀਤੀ ਹੰਕਾਰ ਦੇ ਰਹਿਤ ਹੋ ਕੇ, ਮੈਂ ਭੁੱਲ ਗਿਆ, ਮੈਨੂੰ ਬਖਸ਼ ਲਓ, ਇਹਦੇ ਵਿੱਚੋਂ ਕੱਢ ਲਓ। ਫਿਰ 18 ਯੁਗ ਉੱਪਰ ਆਉਂਦਿਆਂ ਸੋ ਇਸ ਨੂੰ ਲੱਗੇ, ਸੋ ਇਉਂ 36 ਯੁਗ ਭਰਮਦਾ ਰਿਹਾ ਸੀ ਨਾਭ ਦੀ ਕਮਲ ਵਿੱਚ, ਕਮਲ ਦੀ ਨਾਲੀ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ, ਬ੍ਰਹਮਾ ਵੱਡਾ ਅਖਾਏ ਦਾ ਨਾਭ ਕਮਲ ਦੀ ਨਾਲ ਸਮਾਣਾ, ਆਵਾ ਗਵਣ ਅਨੇਕ ਯੁਗ ਓੜਕ ਵਿੱਚ ਹੋਵਾ ਹੈ ਰਾਣਾ। ਅਨੇਕਾਂ ਯੁਗ ਆਵਾ ਗਾਉਣ ਦੇ ਵਿੱਚ ਹੀ ਬੀਤ ਗਏ, ਕਮਲ ਦੀ ਨਾਲੀ ਵਿੱਚ ਹੇਠਾਂ ਜਾਣ ਤੇ ਉੱਪਰ ਆਉਣ ਵਿੱਚ ਹੀ ਅਨੇਕਾਂ ਯੁਗ ਬੀਤ ਗਏ। ਹੈਰਾਨ ਹੀ ਹੋ ਗਿਆ, ਅਸਚਰਜ ਹੀ ਹੋ ਗਿਆ। ਤੇ ਅਗਾਂਹ ਭਾਈ ਸਾਹਿਬ ਨੇ ਲਿਖਿਆ ਹੈ, ਚਾਰੇ ਵੇਦ ਬਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸਰਸਤੀ ਰੂਪ ਲੁਭਾਣਾ। ਚਾਰੇ ਵੇਦ ਵਖਿਆਨ ਕੀਤੇ ਨੇ, ਉਚਾਰਨ ਕੀਤੇ ਨੇ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਬਣ ਵੇਦ, ਚਾਰੇ ਵੇਦ ਬ੍ਰਹਮਾ ਨੇ ਉਚਾਰਨ ਕੀਤੇ। ਚਤੁਰਮੁਖੀ ਹੋਏ ਖਰਾ ਸਿਆਣਾ, ਚੌਹਾਂ ਮੂੰਹਾਂ ਵਾਲਾ ਮੰਨਿਆ ਬ੍ਰਹਮਾ, ਸਾਰੀਆਂ ਵਿਦਿਆ ਦਾ ਕਰਤਾ ਮੰਨਿਆ, ਬੜਾ ਸਿਆਣਾ ਹੈ, ਬੜਾ ਸੂਝਵਾਨ ਹੈ, ਮਾਇਆ ਦਾ ਪਰਦਾ ਐਸਾ ਪਿਆ ਲੋਕਾਂ ਨੂੰ ਸਮਝਾਏ ਦਾ, ਜਿਹੜਾ ਵੇਦ ਉਚਾਰਨ ਕਰ ਕਰਕੇ ਲੋਕਾਂ ਨੂੰ ਸਮਝਾਉਂਦਾ ਪਿਆ ਹੈ, ਦੇਖ ਸੁਰਸਤੀ ਰੂਪ ਲੁਭਾਣਾ, ਆਪਣੀ ਪੁੱਤਰੀ ਦਾ ਰੂਪ ਵੇਖ ਕੇ ਲੁਭਾਏਮਾਨ ਹੋ ਗਿਆ। ਦੇਵਤਿਆਂ ਦੀ ਸਭਾ ਦੇ ਵਿੱਚ ਇਸਤਰੀ ਦੇ ਸੋ ਕੁਦਰਤੀ 16 ਸ਼ਿੰਗਾਰਾਂ ਦੀ ਸੋ ਚਰਚਾ ਵਿਚਾਰ ਚੱਲ ਰਹੀ ਸੀ, ਮਨ ਅੰਦਰ ਇਹਦੇ ਖਿਆਲ ਆਇਆ ਕਿ ਐਸੇ 16 ਸ਼ਿੰਗਾਰਾਂ ਵਾਲੀ ਇਸਤਰੀ ਕੋਈ ਸੰਸਾਰ ਵਿੱਚ ਹੈ। ਸੋ ਸਾਰੀ ਸਭਾ ਵੱਲ ਧਿਆਨ ਲਗਾ ਕੇ ਵੇਖਿਆ, ਆਪਣੀ ਪੁੱਤਰੀ ਤਲੋਤਮਾ ਦੇ ਵਿੱਚ ਹੀ ਉਹ ਸਾਰੇ 16 ਸ਼ਿੰਗਾਰ ਨਜ਼ਰੀ ਆਏ। ਮਨ ਜੋ ਸੀ ਲੁਭਾਏਮਾਨ ਹੋ ਗਿਆ, ਚਲਾਏਮਾਨ ਹੋਇਆ। ਤਲੋਤਮਾ ਨੇ ਵੀ ਜਾਣ ਲਿਆ ਕਿ ਮੇਰੇ ਪਿਤਾ ਦੀ ਨਜ਼ਰ ਮੈਲੀ ਹੋ ਗਈ ਹੈ, ਦੂਸਰੇ ਪਾਸੇ ਹੋ ਗਈ। ਇਹਨੇ ਮੂੰਹ ਘੁਮਾਉਣ ਦੀ ਬਜਾਏ ਦੂਸਰਾ ਮੂੰਹ ਆਪਣਾ ਉੱਧਰ ਨੂੰ ਲਗਾ ਲਿਆ, ਤੀਸਰੇ ਪਾਸੇ ਹੋਈ ਉਹ ਤੀਸਰਾ ਮੂੰਹ ਲਗਾ ਲਿਆ, ਚੌਥੇ ਪਾਸੇ ਹੋਣ ਤੋਂ ਚੌਥਾ ਮੂੰਹ ਜਿਹੜਾ ਸੀ ਉਹ ਵੀ ਲਾਇਆ। ਫਿਰ ਕਹਿੰਦੇ ਨੇ ਕਿ ਆਪਣੀ ਤਪ ਸਾਧਨਾ ਦੇ ਬਲ ਨਾਲ ਆਕਾਸ਼ ਵੱਲ ਨੂੰ ਉੱਡੀ, ਇਹਨੇ ਆਕਾਸ਼ ਵੱਲ 5ਵਾਂ ਮੁਖ ਲਾ ਲਿਆ, ਕਿਤੇ ਵੀ ਬਚਣ ਜੋਗਾ ਥਾਂ ਨਾ ਰਿਹਾ। ਫਿਰ ਸ਼ਿਵ ਜੀ ਨੇ ਗੁੱਸੇ ਵਿੱਚ ਆ ਕੇ ਇਹਦਾ ਜਿਹੜਾ ਉਹ 5ਵਾਂ ਸਿਰ ਸੀ ਤਰਸ਼ੂਲ ਨਾਲ ਕੱਟਿਆ, ਆਪ ਵੀ ਵਿਕਾਰੀ ਸੁਭਾਅ ਹੋਣ ਕਰਕੇ, ਆਪ ਵੀ ਉਹਦੇ ਮਨ ਵਿੱਚ ਮੰਦ ਵਾਸ਼ਨਾ ਹੋਣ ਕਰਕੇ ਉਹ ਬ੍ਰਹਮ ਹੱਤਿਆ ਦਾ ਦੋਸ਼ ਲਾ ਕੇ ਕਪਾਲੀ ਉਸ ਦੇ ਸਿਰ ਨੂੰ ਲੱਗ ਗਈ। ਸਤਿਗੁਰੂ ਮਹਾਰਾਜ ਭਗਤ ਰਸਨਾ ਰਾਹੀਂ, ਭਗਤ ਤਰਲੋਚਨ ਜੀ ਦੀ ਪਾਵਨ ਰਸਨਾ ਰਾਹੀਂ ਗੁਰਬਾਣੀ ਵਿੱਚ ਤਨਾਸਰੀ ਰਾਗ ਵਿੱਚ ਫੁਰਮਾਨ ਕਰਦੇ ਨੇ, ਅਨਕ ਪਾਤਕ ਹਰਤਾ ਤ੍ਰੇ ਭਵਨ ਨਾਥ ਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਰਹੀ, ਕਰਮ ਕਰ ਕਪਾਲ ਮਫੀ ਟਸਦੀ। ਸ਼ਿਵ ਜੀ ਦੀ ਵੀ ਇਹ ਹਾਲਤ ਹੋਈ, ਦੁਖੀ ਹੋਣਾ ਪਿਆ, ਤੇ ਬ੍ਰਹਮਾ ਦੀ ਵੀ ਐਸੀ ਮੱਤ ਮਾਰੀ ਗਈ ਕਿ ਉਸ ਨੂੰ ਯੋਗ ਅਯੋਗ ਦਾ ਕੋਈ ਖਿਆਲ ਹੀ ਨਾ ਰਿਹਾ। ਇਉਂ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਤਿਆਦਕ ਹਨ, ਸ਼ਿਵ ਜੀ ਮੋਹਣੀ ਰੂਪ ਤੇ ਲਭਾਇਮਨ ਹੋ ਕੇ ਸੋ ਬਹੁਤ ਬੁਰੀ ਹਾਲਤ ਵਿੱਚੋਂ ਗੁਜ਼ਰਿਆ। ਵਿਸ਼ਨੂ ਨੇ ਸੋ ਬ੍ਰਿੰਦਾ ਦਾ ਸਤ ਭੰਗ ਕਰਕੇ ਸਰਾਪ ਧਾਰਨ ਕੀਤਾ। ਤੀਨ ਦੇਵ, ਇਹ ਜਿਹੜੇ ਤਿੰਨੇ ਦੇਵਤੇ ਹਨ, ਅਰਕੋੜ ਤੇ ਤੀਸਾ, ਤੇ ਇਹਨਾਂ ਤਿੰਨਾਂ ਦੇਵਤਿਆਂ ਤੋਂ ਅਗਾਂਹ ਜਿਹੜੇ ਬ੍ਰਹਮਾ ਤੋਂ ਪੈਦਾ ਹੋਏ ਅਜਾਨ ਸੰਗਿਆ ਵਾਲੇ 33 ਕਰੋੜ ਦੇਵਤੇ ਮੰਨੇ ਗਏ ਨੇ, ਤਿੰਨ ਕੀ ਹੈਰਤ ਕਸ਼ ਨਾ ਰਹੀ। ਇਹਨਾਂ ਦੀ ਕੋਈ ਹੋਸ਼ ਹੀ ਨਾ ਰਹਿ ਗਈ, ਇਹਨਾਂ ਦੀ ਅਕਲ ਹੀ ਟਿਕਾਣੇ ਨਾ ਰਹੀ। ਮਾਇਆ ਦਾ ਬਲ ਵੇਖ ਕੇ ਇਹਨਾਂ ਦੀ ਕੋਈ ਹੈਰਾਨੀ ਜੋ ਸੀ ਉਸ ਦਾ ਹੱਦ ਬੰਨਾ ਨਾ ਰਿਹਾ। ਮਹਾਰਾਜ ਭਗਤ ਰਸਨਾ ਰਾਹੀਂ ਫਰਮਾਉਂਦੇ ਨੇ, ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਬ੍ਰਹਮਾ ਵੀ ਛਲ ਲਿਆ, ਵਿਸ਼ਨੂੰ ਵੀ ਛਲ ਲਿਆ, ਮਹਾਦੇਵ ਸ਼ਿਵ ਜੀ ਵੀ ਛਲ ਲਿਆ। ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ, ਜਿਨ ਤੇਰੇ ਭਵਨ ਡਸਿਓ ਲਿਆ ਗੁਰਪ੍ਰਸਾਦ ਜੀਠੀ। ਬ੍ਰਹਮ ਲੋਕ ਅਰ ਰੁਦਰ ਲੋਕ ਆਈ, ਇੰਦਰ ਲੋਕ ਤੇ ਧਾਏ। ਫਿਰ ਕਿਹਾ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਜਗ ਇਸ ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ। ਰਜੋ ਤਮੋ ਸਤੋ ਤਿੰਨੇ ਗੁਣ ਆਪਣੇ ਵਸ ਵਿਚ ਕੀਤੇ ਨੇ, ਰਜੋ ਗੁਣ ਵਾਲਾ ਬ੍ਰਹਮਾ, ਤਮੋ ਗੁਣ ਵਾਲਾ ਸ਼ਿਵ ਜੀ, ਸਤੋ ਗੁਣ ਵਾਲਾ ਵਿਸ਼ਨੂੰ, ਸਾਰੇ ਵਸ ਵਿਚ ਕੀਤੇ ਹੋਏ ਨੇ। ਭਵਨ ਚਤੁਰ, ਚਾਰੇ ਭਵਨ ਜਿਹੜੇ ਪੂਰਬ ਪੱਛਮ ਉੱਤਰ ਦੱਖਣ ਚਾਰੇ ਦਿਸ਼ਾਵਾਂ, ਇਹਨਾਂ ਚੌਹਾਂ ਦਿਸ਼ਾਵਾਂ ਦੇ ਵਾਸੀ ਆਪਣੇ ਵਸ ਵਿਚ ਕੀਤੇ ਹੋਏ ਨੇ। ਸਾਰਾ ਸੰਸਾਰ ਤੇ ਫਿਰ ਜਗ ਥਾਨ, ਸੋ ਜਾਗਾਂ ਵਾਲੇ ਅਸਥਾਨ, ਤਪੱਸਿਆ ਵਾਲੇ ਅਸਥਾਨ, ਤੀਰਥ ਇਸ਼ਨਾਨਾਂ ਵਾਲੇ ਅਸਥਾਨ, ਸਾਰੇ ਖੰਡਨ ਕਰ ਦਿੱਤੇ। ਇਹ ਜੰਤ ਵਿਚਾਰਾ ਜੋ ਹੈ, ਵਿਚਾਰਾ ਤੋਂ ਸਜੀਵ ਇਹ ਕੀ ਹੈ ਜਿਹੜਾ ਗੁਰੂ ਕੀ ਕਿਰਪਾ ਬਿਨਾਂ ਇਹਦੇ ਪ੍ਰਭਾਵ ਤੋਂ ਬਚ ਸਕੇ। ਬਲਵੰਤ ਵਿਆਪ ਰਹੀ ਸਭ ਮਹੀ, ਬਲਵੰਤ ਬੜੀ ਬਲ ਵਾਲੀ ਹੈ, ਬੜੀ ਜ਼ੋਰਾਵਰ ਹੈ, ਵਿਆਪ ਰਹੀ ਸਭ ਮਹੀ, ਐਸੀ ਬਲਵਾਨ ਮਾਇਆ ਜੋ ਹੈ ਨਾ ਸਾਰੀ ਧਰਤੀ ਤੇ ਵਿਆਪ ਰਹੀ ਹੈ, ਹਰ ਜਗ੍ਹਾ ਤੇ ਵਿਆਪਕ ਹੈ, ਹਰ ਜਗ੍ਹਾ ਤੇ ਇਸਦਾ ਪ੍ਰਭਾਵ ਨਜ਼ਰ ਆ ਰਿਹਾ ਹੈ। ਵਿਆਪ ਰਹੀ ਸਭ ਮਹੀ, ਸਾਰਿਆਂ ਦੇ ਅੰਦਰ ਹੀ ਇਹ ਵਿਆਪੀ ਹੋਈ ਹੈ, ਹਰ ਇੱਕ ਉੱਪਰ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ। ਅਵਰ ਨਾ ਜਾਣਸ ਕੋ ਮਰਮਾ, ਹੋਰ ਨਹੀਂ ਕੋਈ ਇਸ ਮਾਇਆ ਦੇ ਮਰਮ ਭੇਦ ਨੂੰ ਜਾਣਦਾ, ਇਹ ਕਿਵੇਂ ਭਰਮਾ ਰਹੀ ਹੈ, ਲਗਾ ਕੇ ਵਿਕਾਰਾਂ ਦੇ ਵਿੱਚ ਜੀਵਾਂ ਨੂੰ ਲੁੱਟਦੀ ਹੈ, ਇਉਂ ਠੱਗੀ ਜਾ ਰਹੀ ਹੈ, ਇਹਦੇ ਭੇਦ ਨੂੰ ਹੋਰ ਕੋਈ ਜਾਣਦਾ ਨਹੀਂ। ਗੁਰ ਕਿਰਪਾ ਤੇ ਲਹੀ, ਗੁਰੂ ਕੀ ਕਿਰਪਾ ਦੇ ਨਾਲ ਲਹੀ ਜਾਣੀ ਹੈ, ਗੁਰੂ ਕੀ ਕਿਰਪਾ ਦੇ ਨਾਲ ਗੁਰਮੁਖਾਂ ਪਿਆਰਿਆਂ ਨੇ ਇਸ ਮਾਇਆ ਦੇ ਛਲ ਨੂੰ ਜਾਣਿਆ ਹੈ, ਤੇ ਗੁਰੂ ਕੀ ਕਿਰਪਾ ਨਾਲ ਲਹੀ ਲੱਥ ਗਈ ਹੈ ਮਾਇਆ ਉਹਨਾਂ ਦੇ ਮਨਾਂ ਤੋਂ ਜਿਨ੍ਹਾਂ ਨੂੰ ਗੁਰੂ ਕੀ ਕਿਰਪਾ ਹਾਸਲ ਹੋਈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਜਗਤ ਗੁਰੂ ਗੁਰੂ ਨਾਨਕ ਦੇਓ। ਸਤਿਗੁਰੂ ਨਾਨਕ ਦੇਓ, ਗੁਰਾਂ ਗੁਰੂ ਹੋਇਆ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਪਿੱਛੇ ਸੰਗਤਾਂ ਵਾਰਤਾ ਸੁਣੀ ਕਿ ਦੁਨੀਆਂ ਦੇ ਪੂਜਨੀਕ ਸਭ ਤੋਂ ਸ਼੍ਰੋਮਣੀ ਕਹੇ ਜਾਣ ਵਾਲੇ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹਨ, ਉਹਨਾਂ ਦੀ ਇਸ ਮਾਇਆ ਨੇ ਕੀ ਹਾਲਤ ਕਰ ਦਿੱਤੀ। ਜਿਹੜੇ ਕੋਈ ਵੱਡੇ ਵੱਡੇ ਵਿਦਵਾਨ ਸਨ, ਜੈਮਨ ਰੁਖੀ ਵਰਗੇ, ਜਾਂ ਸਰੰਗੀ ਰਿਖੀ ਵਰਗੇ, ਜਾਂ ਨੌਖ ਰਿਖੀ ਵਰਗੇ, ਉਹਨਾਂ ਦੀ ਕੈਸੀ ਹਾਲਤ ਹੋਈ। ਵਿਸ਼ਵਾਮਿੱਤਰ ਵਰਗੇ ਜੋ ਸਨ, ਉਹਨਾਂ ਦੀ ਤਪੱਸਿਆ ਮੇਨਕਾ ਪਸ਼ਰਾਂ ਨੇ ਭੰਗ ਕਰ ਦਿੱਤੀ। ਵਸਿਸ਼ਠ ਮੁਨੀ ਜੋ ਸਨ, ਪੁੱਤਰਾਂ ਦੇ ਮੋਹ ਵਿੱਚ ਲੱਗ ਕੇ, ਇਹ ਮੋਹ ਵੀ ਤਾਂ ਮਾਇਆ ਦਾ ਪ੍ਰਭਾਵ ਹੈ, ਪੁੱਤਰਾਂ ਦੇ ਮੋਹ ਵਿੱਚ ਆ ਕੇ ਸਾਰਾ ਗਿਆਨ ਭੁੱਲ ਕੇ ਡੁੱਬ ਮਰਨ ਦਾ ਯਤਨ ਕੀਤਾ ਸੀ। ਜਦ ਵਿਸ਼ਵਾਮਿੱਤਰ ਨੇ 100 ਪੁੱਤਰ ਵਸਿਸ਼ਠ ਰਿਖੀ ਦੇ ਮਾਰ ਦਿੱਤੇ ਸਨ। ਕਹਿੰਦੇ ਨੇ ਵਸਿਸ਼ਠ ਦੇ 100 ਪੁੱਤਰ ਸਨ। ਵਿਸ਼ਵਾਮਿੱਤਰ ਜੋ ਸੀ, ਇਸ ਨੇ ਵਸਿਸ਼ਠ ਜੀ ਕੋਲੋਂ ਸਿੱਖਿਆ ਲਈ ਤੇ ਇਉਂ ਇਹਨੇ ਰਾਜਸੀ ਬਿਰਤੀ ਧਾਰਨ ਕਰਕੇ ਆਉਣਾ, ਸ਼ਸਤਰ ਕੋਲ ਹੋਣਾ, ਤੇ ਜਦੋਂ ਆਉਣਾ ਵਸਿਸ਼ਠ ਜੀ ਨੂੰ ਆ ਕੇ ਨਮਸਕਾਰ ਕਰਨੀ। ਵਸਿਸ਼ਠ ਨੇ ਕਹਿਣਾ, ਆਓ ਰਾਜ ਰਿਖੀ ਜੀ, ਰਾਜ ਰਿਖੀ ਕਹਿ ਕੇ ਇਹਨੂੰ ਸਤਿਕਾਰ ਦੇਣਾ। ਤੇ ਵਿਸ਼ਵਾਮਿੱਤਰ ਦੀ ਭਾਵਨਾ ਸੀ ਕਿ ਮੈਨੂੰ ਬ੍ਰਹਮ ਰਿਖੀ ਕਹਿ ਕੇ ਬੁਲਾਉਣ, ਰਾਜ ਰਿਖੀ ਜਿਹੜਾ ਰਾਜ ਭਾਗ ਭੋਗਦਿਆਂ ਹੋਇਆਂ ਵੀ ਸੋ ਬੰਦਗੀ ਕਰੇ, ਇਉਂ ਰਾਜ ਰਿਖੀ ਕਹਿੰਦੇ ਸੀ। ਪਰ ਇਹ ਬ੍ਰਹਮ ਰਿਸ਼ੀ ਆਪਣੇ ਆਪ ਨੂੰ ਕਹਾਉਣਾ ਚਾਹੁੰਦਾ ਸੀ। ਬ੍ਰਹਮ ਰਿਸ਼ੀ ਦਾ ਰੁਤਬਾ ਰਾਜ ਰਿਖੀ ਨਾਲੋਂ ਉੱਚਾ ਹੈ, ਕਰਮ ਇਹਦੇ ਸੋ ਰਾਜਿਆਂ ਵਰਗੇ ਸਨ, ਇਸ ਕਰਕੇ ਵਸਿਸ਼ਠ ਜੀ ਰਾਜ ਰਿਖੀ ਕਹਿ ਕੇ ਸੰਬੋਧਨ ਕਰਦੇ। ਸੋ ਇਉਂ ਆਉਂਦਾ ਰਿਹਾ, ਰੋਜ਼ ਰਾਜ ਰਿਖੀ ਦਾ ਬਚਨ ਸੁਣਦਾ ਰਿਹਾ, ਇਹਦੇ ਮਨ ਵਿੱਚ ਗੁੱਸਾ ਆਇਆ। ਸੋ ਜਦੋਂ ਰੋਜ਼ ਦੀ ਤਰ੍ਹਾਂ ਰਾਜ ਰਿਖੀ ਕਹਿ ਕੇ ਸੰਬੋਧਨ ਕੀਤਾ, ਸੋ ਇਸ ਨੇ ਗੁੱਸੇ ਵਿੱਚ ਇਹਨਾਂ ਦੇ ਇੱਕ ਪੁੱਤਰ ਦਾ ਕਤਲ ਕਰ ਦਿੱਤਾ। ਰੋਜ਼ ਆਉਂਦਾ ਹੈ। ਰਾਜ ਰਿਖੀ ਜੀ ਕਹਿ ਕੇ ਵਿਸ਼ਿਸ਼ਟ ਸੰਬੋਧਨ ਕਰਦੇ ਨੇ ਤੇ ਗੁੱਸੇ ਵਿੱਚ ਸੋ ਹੋਰ ਪੁੱਤਰ ਮਾਰ ਜਾਂਦਾ ਹੈ। 100 ਦਿਨਾਂ ਵਿੱਚ ਇਉਂ 100 ਪੁੱਤਰ ਜਿਹੜੇ ਸਨ ਵਿਸ਼ਿਸ਼ਟ ਰਿਖੀ ਦੇ ਖਤਮ ਕਰ ਦਿੱਤੇ, ਇਸ ਵਿਸ਼ਵਾਮਿੱਤਰ ਨੇ ਮਾਰ ਦਿੱਤੇ। ਅਖੀਰ ਇੱਕ ਦਿਨ ਜਦੋਂ ਆਇਆ, ਆ ਰਿਹਾ ਸੀ ਰਸਤੇ ਦੇ ਵਿੱਚ, ਇੱਕ ਕੋਈ ਬੀਬੀ ਹੈ ਸੋ ਬੱਚੇ ਨੂੰ ਜਨਮ ਦੇ ਰਹੀ, ਮਦਦਗਾਰ ਉਸਦਾ ਕੋਈ ਸਾਬਤ ਨਹੀਂ, ਕੁਰਲਾ ਰਹੀ ਹੈ। ਉਸ ਵੇਲੇ ਮਨ ਵਿੱਚ ਤਰਸ ਕਰਕੇ, ਦਇਆ ਕਰਕੇ, ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਬੱਚੇ ਦੇ ਜਨਮ ਵਿੱਚ ਮਦਦ ਕੀਤੀ, ਐਸੀ ਦਇਆ ਕੀਤੀ, ਤਰਸ ਕੀਤਾ। ਜਦ ਇਹ ਪਰਉਪਕਾਰ ਭਰਿਆ ਕਾਰਜ ਕਰਕੇ ਆਇਆ, ਉਦੋਂ ਵਸ਼ਿਸ਼ਠ ਰਿਖੀ ਨੇ ਫਰਮਾਨ ਕੀਤਾ, ਆਓ ਬ੍ਰਹਮ ਰਿਖੀ। ਬ੍ਰਹਮ ਰਿਖੀ ਸੁਣ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ, ਅੱਜ ਬ੍ਰਹਮ ਰਿਖੀ ਮੈਨੂੰ ਕਿਹਾ, ਕਿਉਂ ਗੁਰੂ ਜੀ ਬ੍ਰਹਮ ਰਿਖੀ ਕਹਿ ਕੇ ਕਿਉਂ ਸੰਬੋਧਨ ਕੀਤਾ ਹੈ? ਕਹਿਣ ਲੱਗੇ, ਅੱਜ ਤੂੰ ਦਇਆ ਵਾਲਾ, ਤਰਸ ਵਾਲਾ, ਪਰ ਉਪਕਾਰ ਵਾਲਾ ਕਰਮ ਕੀਤਾ ਹੈ ਤਾਂ ਬ੍ਰਹਮ ਰਿਖੀ ਕੌਣ ਦਾ ਹੱਕਦਾਰ ਬਣਿਆ। ਤੇ ਸੁਤੇ ਸਿੱਧ ਹੀ ਸੋਬੜ ਬੜਾਉਂਦਿਆਂ ਹੋਇਆ ਇਹਦੇ ਮੂੰਹ ਵਿੱਚੋਂ ਨਿਕਲਿਆ ਕਿ 100 ਪੁੱਤ ਮਰਵਾ ਕੇ ਜੋ ਮੈਨੂੰ ਬ੍ਰਹਮ ਰਿਖੀ ਕਿਹਾ ਪਹਿਲਾਂ ਹੀ ਕਹਿ ਦਿੰਦੇ। ਜਦ ਇਹ ਗੱਲ ਸੁਣੀ, ਵਸ਼ਿਸ਼ਠ ਜਿਹੜਾ ਸਮਾਧੀ ਲਾਈ ਬੈਠਾ ਸੀ, ਪੁੱਤਰਾਂ ਵੱਲੋਂ ਬੇਖਬਰ ਸੀ, ਜਦ ਪਤਾ ਲੱਗਾ 100 ਪੁੱਤਰ ਮਾਰੇ ਗਏ ਨੇ, ਮਨ ਅੰਦਰ ਮੋਹ ਨੇ ਐਸਾ ਉਛਾਲਾ ਮਾਰਿਆ, ਸੋ ਬੜਾ ਹੈਰਾਨ ਹੋਇਆ, ਦੁਖੀ ਵੀ ਹੋਇਆ ਔਰ ਸੋਚਣ ਲੱਗਾ, ਹੁਣ ਮੇਰੇ ਜਿਉਣ ਦਾ ਵੀ ਕੀ ਫਾਇਦਾ, 100 ਪੁੱਤਰ ਸਨ, 100 ਦੇ 100 ਮਰ ਗਏ, ਹੁਣ ਮੈਂ ਜੀਉ ਕੇ ਕੀ ਕਰਨਾ ਹੈ। ਉਸ ਵੇਲੇ ਕਹਿੰਦੇ ਹਨ, ਸੋ ਇਸ ਨੇ ਦਰਿਆ ਦੇ ਵਿੱਚ ਡੁੱਬ ਮਰਨਾ ਚਾਹਿਆ, ਆਪਣੇ ਗਲ ਵਿੱਚ ਫਾਹੀ ਪਾ ਕੇ ਆਪਣੇ ਸਰੀਰ ਨੂੰ ਜਕੜ ਕੇ ਦਰਿਆ ਦੇ ਵਿੱਚ ਆਪਣੇ ਆਪ ਨੂੰ ਸੁੱਟ ਦਿੱਤਾ। ਪਰ ਕਹਿੰਦੇ ਨੇ ਕਿ ਦਰਿਆ ਦੀਆਂ ਲਹਿਰਾਂ ਦੇ ਨਾਲ ਇਹਦੇ ਗਲ ਦੀ ਫਾਹੀ ਵੀ ਕੱਟੀ ਗਈ, ਦਰਿਆ ਨੇ ਇਹਨੂੰ ਉੱਪਰ ਹੀ ਬੋਚ ਲਿਆ। ਸੋ ਜਲ ਦਾ ਦੇਵਤਾ ਜਿਹੜਾ ਵਰਣ ਹੈ, ਰਿਖੀ ਜਾਣ ਕੇ ਸਤਿਕਾਰ ਕੀਤਾ, ਡੋਬਿਆ ਨਾ। ਤੇ ਬੇ ਪਾਸਾ, ਬੇ ਦਾ ਅਰਥ ਹੈ ਰਹਿਤ, ਪਾਸਾ ਤੋਂ ਅਰਥ ਹੈ ਫਾਹੀ, ਇੱਥੋਂ ਬਿਪਾਸਾ ਨਾਮ ਦਰਿਆ ਦਾ ਪਿਆ, ਬਿਪਾਸਾ ਤੋਂ ਬਿਆਸ ਦਰਿਆ ਪ੍ਰਸਿੱਧ ਹੋਇਆ। ਫਿਰ ਦੂਸਰੇ ਦਰਿਆ ਵਿੱਚ ਗਿਆ, ਉੱਥੇ ਛਾਲ ਮਾਰੀ, ਡੁੱਬ ਮਰਨਾ ਚਾਹਿਆ, ਸੋ ਉਹ 100 ਧਾਰਾਂ ਹੋ ਕੇ ਵਗ ਗਿਆ। ਉਸ ਨੂੰ 7 ਦਰਵ ਕਿਹਾ ਗਿਆ, 7 ਦਰਵ, 7 100 ਦਰਵ ਧਾਰਾਂ, ਲੁਜ ਦਾ ਅਰਥ ਵੀ ਧਾਰ ਹੈ, ਉਹ ਸਤਲੁਜ ਬਣਿਆ। ਇਹ ਪੌਰਾਣਿਕ ਗਾਥਾਵਾਂ ਹਨ। ਇਉਂ ਮੋਹ ਨੇ, ਮਾਇਆ ਦੇ ਪ੍ਰਭਾਵ ਨੇ ਵਸ਼ਿਸ਼ਠ ਦੀ ਬੁਰੀ ਹਾਲਤ ਕਰ ਦਿੱਤੀ। ਫਿਰ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਪੱਥਰਾਂ ਨਾਲ ਮੱਥਾ ਮਾਰ ਕੇ ਮਰਨ ਲੱਗਾ। ਆਕਾਸ਼ ਬਾਣੀ ਹੋਈ ਕਿ ਐ ਵਸ਼ਿਸ਼ਠ, ਤੂੰ ਤਾਂ ਬੜਾ ਗਿਆਨਵਾਨ ਸੈ, ਇਸ ਤਰ੍ਹਾਂ ਕਿਉਂ ਕਰ ਰਿਹਾ? ਕਹਿਣ ਲੱਗਾ, 100 ਪੁੱਤਰ ਮਰ ਗਿਆ, ਹੁਣ ਮੇਰੀ ਕੋਲ ਅੱਗੇ ਨੀ ਚੱਲਣੀ, ਮੇਰੇ ਜਿਉਣ ਦਾ ਕੀ ਫਾਇਦਾ? ਆਕਾਸ਼ਵਾਣੀ ਹੋਈ, ਘਬਰਾ ਨਾ, ਇੱਕ ਪੁੱਤਰ ਤੇਰੇ ਘਰ ਹੋਰ ਪੈਦਾ ਹੋਵੇਗਾ, ਉਹਦੇ ਤੋਂ ਕੁਲ ਚੱਲਦੀ ਰਹੇਗੀ। ਫਿਰ ਇਹਨੇ ਬੇਨਤੀ ਕੀਤੀ, ਜੀ ਪਾਪ ਕਰਮ ਤੋਂ ਬਿਨਾਂ ਤਾਂ ਦੁੱਖ ਮਿਲਦਾ ਨਹੀਂ, ਇਹ ਕਾਰਨ ਕੀ ਬਣਿਆ, ਮੈਨੂੰ 100 ਪੁੱਤਰਾਂ ਦੀ ਮੌਤ ਦਾ ਸਦਮਾ ਕਿਉਂ ਸਹਾਰਨਾ ਪਿਆ? ਸੋ ਮੈਨੂੰ ਆਪਣੇ 100 ਜਨਮਾਂ ਦਾ ਗਿਆਨ ਹੈ, ਮੈਂ ਆਪਣੇ ਪਿਛਲੇ 100 ਜਨਮਾਂ ਵਿੱਚ ਕੋਈ ਮੰਦਾ ਕਰਮ ਨਹੀਂ ਕੀਤਾ, ਕੋਈ ਪਾਪ ਨਹੀਂ ਕੀਤਾ, ਮੈਨੂੰ ਕਿਹੜੇ ਪਾਪ ਦਾ ਫਲ ਮਿਲਿਆ? ਆਕਾਸ਼ਵਾਣੀ ਹੋਈ, ਆਪਣੇ 106ਵੇਂ ਪਿਛਲੇ ਜਨਮ ਅੰਦਰ ਝਾਤੀ ਮਾਰ ਕੇ ਦੇਖ। ਕੀ ਦੇਖਦਾ ਹੈ ਕਿ ਉਹਨਾਂ ਸਮਿਆਂ ਦੇ ਅੰਦਰ ਇਸਨੇ ਪਾਪ ਕਰਮ ਕਰਕੇ ਸੋ ਇਹ ਤਰ੍ਹਾਂ ਤਰ੍ਹਾਂ ਦੇ ਕਈ ਜੀਵਾਂ ਦਾ ਘਾਤ ਕੀਤਾ ਸੀ, ਜਿਸ ਪਾਪ ਕਰਮ ਕਰਕੇ ਸੋ ਇਸ ਨੂੰ ਐਸਾ ਫਲ ਪ੍ਰਾਪਤ ਹੋਇਆ ਸੀ। ਸੋ ਇਉਂ ਮਾਇਆ ਦੇ ਪ੍ਰਭਾਵ ਨੇ ਵਸ਼ਿਸ਼ਠ ਦੀ ਵੀ ਬੁਰੀ ਹਾਲਤ ਕਰ ਦਿੱਤੀ। ਇਉਂ ਸਾਰੇ ਰਿਸ਼ੀ ਮੁਨੀ ਜੋ ਹਨ ਮਾਇਆ ਦੇ ਪ੍ਰਭਾਵ ਹੇਠ ਆਏ, ਧੰਨ ਹਨ ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਖੁਦ ਮੋਹ ਮਾਇਆ ਤੋਂ ਰਹਿਤ ਹਨ ਔਰ ਆਪਣੇ ਪਿਆਰਿਆਂ ਨੂੰ, ਆਪਣੇ ਦਾਸਾਂ ਨੂੰ ਨਾਮ ਜਪਣ ਵਾਲਿਆਂ ਦੇ ਹਿਰਦੇ ਚੋਂ ਵੀ ਮੋਹ ਮਾਇਆ ਦਾ ਖਾਤਮਾ ਕਰ ਦਿੰਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸੰਗਲਾ ਦੀਪ ਦਾ ਰਾਜਾ ਸ਼ਿਵਨਾਭ ਆਪ ਜੀ ਨੂੰ ਯਾਦ ਕਰਦਾ ਹੈ। ਇਤਿਹਾਸ ਦੀ ਕਥਾ ਸ਼ਾਮ ਨੂੰ ਸੰਗਤਾਂ ਸਰਵਣ ਕਰਦੀਆਂ ਨੇ, ਪ੍ਰਸੰਗ ਆਵੇਗਾ। ਮਨ ਸੁਖ ਜੀ ਸ਼ਾਹੂਕਾਰ ਜਿਹੜੇ ਗੁਰੂ ਦੇ ਸਿੱਖ ਹਨ, ਪਿਆਰੇ ਹਨ, ਵਪਾਰ ਦੇ ਸਿਲਸਿਲੇ ਵਿੱਚ ਗਏ ਸਨ ਸ੍ਰੀ ਸੰਗਲਾ ਦੀਪ ਵਿਖੇ, ਸ੍ਰੀ ਲੰਕਾ ਵਿਖੇ। ਉੱਥੋਂ ਦੇ ਰਾਜੇ ਸ਼ਿਵਨਾਭ ਨਾਲ ਮਿਲਾਪ ਹੋਇਆ ਸੀ, ਸ਼ਿਵਨਾਭ ਨੂੰ ਸਤਿਗੁਰਾਂ ਦੀ ਦੱਸ ਪਾਈ। ਸੋ ਇਉਂ ਸ਼ਿਵਨਾਭ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਹੋਈ, ਨਿਤ ਯਾਦ ਕਰਨ ਲੱਗਾ, ਸਮਾਧੀ ਲਾ ਕੇ ਬੈਠਦਾ, ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਅਰਾਧਦਾ ਹੈ ਔਰ ਮਨ ਅੰਦਰ ਖਿਆਲ ਹੈ ਕਿਹੜਾ ਵੇਲਾ ਹੋਵੇ ਜਦ ਸਰਬ ਗੁਣ ਸੰਪੰਨ ਪਰਮੇਸ਼ਵਰ ਦੇ ਸਾਖਿਆਤ ਰੂਪ ਸਤਿਗੁਰੂ ਨਾਨਕ ਦੇਵ ਜੀ ਆ ਕੇ ਮੈਨੂੰ ਦਰਸ਼ਨ ਦੁਆਰੇ ਬਖਸ਼ਿਸ਼ ਕਰਨ, ਤਿਨ੍ਹਾਂ ਦੇ ਦਰਸ਼ਨ ਕਰਕੇ ਮੇਰਾ ਉਧਾਰ, ਮੇਰਾ ਪਾਰ ਉਤਾਰਾ ਹੋਵੇ। ਪਹਿਲਾਂ ਸਤਿਗੁਰੂ ਜੀ ਦੇ ਸਰੀਰਕ ਰੂਪ ਦੇ ਕਦੇ ਦਰਸ਼ਨ ਨਹੀਂ ਹੋਏ। ਇਉਂ ਮਨ ਵਿੱਚ ਸਰੂਪ ਚਿਤਵ ਕੇ ਸਮਾਧੀ ਲਾਉਂਦਾ, ਯਾਦ ਕਰਦਾ, ਕਈ ਪਖੰਡੀ, ਕਈ ਆਪਣੀ ਪੂਜਾ ਦੇ ਲਾਲਸੀ, ਕਈ ਚਾਹਵਾਨ ਜੋ ਸਨ ਉਹ ਜਾਂਦੇ ਰਹੇ, ਜਾ ਕੇ ਕਹਿੰਦੇ ਰਹੇ ਕਿ ਐ ਸ਼ਿਵਨਾਭ, ਜਿਨ੍ਹਾਂ ਨੂੰ ਯਾਦ ਕਰਦਾ ਆ ਗਏ ਆ, ਮੈਂ ਗੁਰੂ ਨਾਨਕ ਹਾਂ। ਇਉਂ ਕਈ ਪਖੰਡੀ ਗਏ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਂਦੇ ਹੋਏ। ਪਤਾ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਲਿਆ ਕੇ ਰਾਜਾ ਆਜ਼ਾਦ ਕਰਦਾ ਹੈ। ਸੋਚਦੇ ਸਨ ਕਿ ਇਉਂ ਭਰਮਾ ਲਵਾਂਗੇ ਰਾਜੇ ਨੂੰ ਤੇ ਉਹ ਸਾਡੇ ਅੱਗੇ ਸਾਰੀਆਂ ਭੇਟਾਵਾਂ ਅਰਪਣ ਕਰੇਗਾ ਤੇ ਸਾਡੀ ਮੰਨਤਾ ਵੀ ਫਿਰ ਬਹੁਤ ਜ਼ਿਆਦਾ ਹੋਵੇਗੀ। ਇਉਂ ਪੂਜਾ ਔਰ ਧਨ ਦੌਲਤ ਦੇ ਲਾਲਚੀ ਪਖੰਡੀ ਸਾਧੂ ਜੋ ਸਨ ਜਾਂਦੇ ਰਹੇ, ਕਦੀ ਕੋਈ ਚਲਾ ਗਿਆ ਕਦੀ ਕੋਈ ਚਲਾ ਗਿਆ, ਜਾ ਕੇ ਕਹਿਣਾ ਰਾਜਾ ਸ਼ਿਵਨਾਭ ਅਸੀਂ ਆ ਗਏ ਹਾਂ, ਜਿਨ੍ਹਾਂ ਨੂੰ ਯਾਦ ਕਰਦਾ ਅਸੀਂ ਸਤਿਗੁਰੂ ਨਾਨਕ ਦੇਵ ਹਾਂ, ਉੱਠ ਦਰਸ਼ਨ ਕਰ ਲੈ। ਪਰ ਰਾਜਾ ਜਦੋਂ ਵੇਖਦਾ ਉਹਦੇ ਮਨ ਨੂੰ ਸ਼ਾਂਤੀ ਜੀ ਨਹੀਂ ਆਉਂਦੀ, ਗੁਰੂ ਕੇ ਦਰਸ਼ਨਾਂ ਤੋਂ ਜਿਹੜਾ ਆਨੰਦ ਆਉਣਾ ਚਾਹੀਦਾ ਨਹੀਂ ਪ੍ਰਾਪਤ ਹੁੰਦਾ, ਠੰਡਕ ਨਹੀਂ ਪੈਂਦੀ, ਨਿਰਾਸ਼ ਹੋ ਜਾਂਦਾ ਕਿ ਇਹ ਤਾਂ ਕੋਈ ਪਖੰਡੀ ਹੈ। ਅਖੀਰ ਪਹਿਰੇਦਾਰਾਂ ਨੂੰ ਕਹਿ ਦਿੱਤਾ ਕਿ ਹੁਣ ਜਿਹੜਾ ਵੀ ਕੋਈ ਸਾਧੂ ਮਹਾਤਮਾ ਆਵੇ ਉਹਨੂੰ ਪਰਖ ਤੋਂ ਬਿਨਾਂ ਨਹੀਂ ਅੱਗੇ ਆਉਣ ਦੇਣਾ। ਸੁੰਦਰ ਬਾਗ ਲਵਾਇਆ, ਉਸ ਬਾਗ ਦੇ ਵਿੱਚ ਸੋਹਣੀ ਕੁਟੀਆ ਬਣਾਈ, ਜਿਹੜਾ ਵੀ ਸਾਧੂ ਮਹਾਤਮਾ ਆਵੇ ਇੱਥੇ ਬਿਠਾਉਣਾ, ਪਹਿਲਾਂ ਤਾਂ ਉਹਦੀ ਸੋ ਲੰਗਰ ਪਾਣੀ ਦੇ ਨਾਲ ਸੇਵਾ ਕਰਨੀ, ਵੇਖਣਾ ਕਿ ਜਿਹੜਾ ਕੋਈ ਪਦਾਰਥਾਂ ਦਾ ਰਸੀਆ ਹੋਵੇਗਾ ਚਸਕੇ ਵਾਲਾ ਹੋਵੇਗਾ ਉਹ ਪੂਰਨ ਗੁਰੂ ਨਹੀਂ ਹੋ ਸਕਦਾ, ਜਿਹਨੂੰ ਪਦਾਰਥਾਂ ਦਾ ਹੀ ਚਸਕਾ ਹੈ। ਪਹਿਲਾਂ ਇਉਂ ਕੀਮਤੀ ਭੋਜਨ ਪਦਾਰਥਾਂ ਵਿੱਚੋਂ ਪਰਖ ਕਰੋ, ਤੇ ਜੇ ਉਸ ਪਰਖ ਵਿੱਚੋਂ ਵੀ ਕੋਈ ਪੂਰਾ ਉੱਤਰ ਜਾਵੇ ਫਿਰ ਅੱਗੇ ਹੀਰੇ ਜਵਾਹਰਾਤਾਂ ਲਾਲਾਂ ਮਾਇਆ ਦੇ ਢੇਰ ਲਾਓ, ਜਿਹੜੇ ਮਾਇਆ ਤੇ ਭਰਮ ਜਾਣਗੇ ਉਹ ਵੀ ਕੱਚੇ ਹੀ ਹੋਣਗੇ, ਪੂਰਨ ਗੁਰੂ ਜੀ ਮਾਇਆ ਤੇ ਭਰਮਣ ਵਾਲੇ ਵੀ ਨਹੀਂ। ਪਰ ਜਿਹੜਾ ਕੋਈ ਮਾਇਆ ਤੇ ਵੀ ਧਨ ਦੌਲਤ ਤੇ ਹੀਰੇ ਜਵਾਹਰਾਤਾਂ ਤੇ ਵੀ ਨਾ ਭਰਮੇ, ਉਹ ਜਿਹੜੀਆਂ ਸੋ ਇੱਥੇ ਪਦਮ ਦੀਆਂ ਇਸਤਰੀਆਂ ਮੇਰੇ ਰਾਜ ਦਰਬਾਰ ਵਿੱਚ ਪਹਿਲਾਂ ਰੱਖੀਆਂ ਹੁੰਦੀਆਂ ਸਨ ਨਾਚ ਗਾਣੇ ਵਾਸਤੇ, ਹੁਣ ਤਾਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ, ਭਗਤੀ ਵਿੱਚ ਮਨ ਜੁੜਿਆ ਹੋਇਆ ਹੈ, ਸੋ ਉਹਨਾਂ ਵੇਸਵਾ ਸਰੂਪ ਵਾਲੀਆਂ ਇਸਤਰੀਆਂ ਨੂੰ ਜੋ ਹੈ ਲਜਾਇਆ ਜਾਵੇ, ਉਹਨਾਂ ਦੇ ਹਾਵ ਭਾਵ ਦਿਖਾਏ ਜਾਣ, ਜਿਹੜਾ ਕੋਈ ਪੂਰਨ ਗੁਰੂ ਹੋਵੇਗਾ ਉਹ ਉਹਨਾਂ ਤੋਂ ਵੀ ਉੱਪਰ ਉੱਠਿਆ ਹੋਵੇਗਾ। ਇਉਂ ਪਰਖ ਕਰਨੀ ਆਰੰਭ ਕਰ ਦਿੱਤੀ, ਬੜੇ ਬੜੇ ਆਏ, ਹਰ ਇੱਕ ਦੀ ਪਰਖ ਹੁੰਦੀ ਹੈ, ਕੋਈ ਪਦਾਰਥਾਂ ਤੇ ਡੋਲਦਾ ਕੋਈ ਧਨ ਦੌਲਤ ਤੇ, ਜਿਹੜੇ ਧਨ ਦੌਲਤ ਤੋਂ ਵੀ ਡੋਲਣ ਤੋਂ ਵੀ ਬਚ ਜਾਣ ਉਹ ਫਿਰ ਉਹਨਾਂ ਬੇਸਵਾਵਾਂ ਦੇ ਸੁੰਦਰ ਰੂਪ ਉੱਪਰ ਲੁਭਾਏਮਨ ਹੋ ਕੇ ਆਪਣਾ ਜਤ ਸਤ ਗਵਾ ਬਹਿੰਦੇ ਨੇ, ਕ੍ਰੋਧੀ ਹੋ ਕੇ ਫਿਰ ਰਾਜਾ ਸਾਰਿਆਂ ਨੂੰ ਕੈਦ ਵਿੱਚ ਪਾਈ ਜਾਂਦਾ, ਸਜਾਵਾਂ ਦਿੰਦਾ ਹੈ। ਹੁਣ ਪ੍ਰੇਮ ਦੀ ਖਿੱਚ ਐਸੀ ਪਈ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣ ਵਾਸਤੇ ਚਾਲੇ ਪਾਏ। ਜਦ ਗੁਰੂ ਗਰੀਬ ਨਿਵਾਸ ਜੀ ਸ਼ਿਵਨਾਭ ਨੂੰ ਦਰਸ਼ਨ ਦੇਣ ਲਈ ਸੰਗਲਾ ਦੀਪ ਵਿਖੇ ਪਹੁੰਚੇ, ਕਿਉਂਕਿ ਹੁਣ ਰਾਜੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੰਕੇ ਪੈ ਚੁੱਕੇ ਸਨ, ਬਥੇਰੇ ਪਖੰਡੀਆਂ ਦਾ ਸੈਂਕੜੇ ਪਖੰਡੀਆਂ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਸਤਿਗੁਰੂ ਨਾਨਕ ਦੇਵ ਜੀ ਦੀ ਵੀ ਪਰਖ ਕਰਨੀ ਚਾਹੁੰਦਾ ਹੈ। ਪਹਿਲਾਂ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥਾਂ ਦੇ ਥਾਲ ਲੈ ਕੇ ਆਂਦੇ, ਗੁਰੂ ਮਹਾਰਾਜ ਨੇ ਬਚਨ ਕੀਤੇ ਭਾਈ ਅਸੀਂ ਪ੍ਰਭੂ ਦੀ ਸਿਫਤ ਸਲਾਹ ਨਾਲ ਰੱਜੇ ਹੋਏ ਹਾਂ, ਸਾਨੂੰ ਇਹਨਾਂ ਪਦਾਰਥਾਂ ਦੀ ਕੋਈ ਜ਼ਰੂਰਤ ਨਹੀਂ, ਕੋਈ ਲੋੜ ਨਹੀਂ। ਤਰ੍ਹਾਂ ਤਰ੍ਹਾਂ ਦੇ ਧਨ ਪਦਾਰਥ ਗੁਰੂ ਮਹਾਰਾਜ ਅੱਗੇ ਅਰਪਣ ਕੀਤੇ, ਸਤਿਗੁਰਾਂ ਅੰਗੀਕਾਰ ਕਰਨ ਨੂੰ ਇਨਕਾਰ ਕੀਤਾ। ਫਿਰ ਉਹ ਸੁੰਦਰ ਸਰੂਪ ਵਾਲੀਆਂ ਬੀਬੀਆਂ ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਤਰ੍ਹਾਂ ਤਰ੍ਹਾਂ ਦੇ ਮਨੋਹਰ ਫਲ ਇਤਿਆਦਿਕ ਲੈ ਕੇ ਆਈਆਂ, ਔਰ ਆਪਣੀ ਚੰਚਲਤਾ ਵਾਲੇ ਮਨ ਵਿੱਚ ਵਿਸ਼ਿਆਂ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਾਵ ਭਾਵ ਦਿਖਾਉਣ ਲੱਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਗਾਹ ਪਰ ਉਹਨਾਂ ਵੱਲ ਤੱਕਿਆ ਵੀ ਨਾ, ਬਲਕਿ ਉਸ ਵੇਲੇ ਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਉਹ ਸਾਰੇ ਆਪਣੇ ਹਾਵ ਭਾਵ ਦਿਖਾ ਕੇ ਥੱਕ ਗਈਆਂ ਹੰਬ ਗਈਆਂ, ਫਿਰ ਇੱਕ ਮਿਹਰ ਦੀ ਨਿਗਾਹ ਪਾਈ ਔਰ ਆਪਣੀ ਅਮੋਲਕ ਰਸਨਾ ਤੋਂ ਪਾਵਨ ਬਚਨ ਉਚਾਰਨ ਕੀਤੇ ਸੀ, ਗਾਛੋ ਪੁੱਤਰੀ ਰਾਜਕੁਮਾਰ ਨਾਮ ਪੜਹੋ ਸੱਚ ਦੋਤ ਸਵਾਰ, ਧੀਓ ਪੁੱਤਰੀਓ ਕਹਿ ਕੇ ਸਤਿਗੁਰਾਂ ਸੰਬੋਧਨ ਕੀਤਾ, ਜਾਓ ਰਾਜਕੁਮਾਰੀਓ ਪੁੱਤਰੀਓ, ਸੋ ਇਹਨਾਂ ਵਿਕਾਰਾਂ ਵਿੱਚ ਖਚਤ ਹੋ ਕੇ ਜੀਵਨ ਬਰਬਾਦ ਨਾ ਕਰੋ, ਪਰਮੇਸ਼ਰ ਦੇ ਸੱਚ ਨਾਮ ਦਾ ਉਚਾਰਨ ਕਰੋ, ਜੋ ਲੋਕ ਪਰਲੋਕ ਨੂੰ ਸੰਵਾਰ ਦੇਣ ਵਾਲਾ ਹੈ, ਕਾਇਆ ਨੂੰ ਸਫਲਿਆਂ ਕਰ ਦੇਣ ਵਾਲਾ ਹੈ, ਉਸ ਵਾਹਿਗੁਰੂ ਦੇ ਨਾਮ ਵਿੱਚ ਜੁੜੋ। ਐਸੀ ਇੱਕ ਮਿਹਰ ਦੀ ਨਿਗਾਹ ਪਾਈ, ਉਹਨਾਂ ਸਾਰਿਆਂ ਨੂੰ ਸ਼ਾਂਤੀ ਬਖਸ਼ਿਸ਼ ਕਰ ਦਿੱਤੀ, ਮਨ ਵਿੱਚੋਂ ਵਿਕਾਰ ਭਾਵਨਾ ਮੇਟ ਦਿੱਤੀ। ਸਾਧ ਸੰਗਤ ਜੀ, ਰਾਮਾਇਣ ਦਾ ਕਥਨ ਹੈ ਕਿ ਜਦੋਂ ਮਿਥਲਾਪੁਰੀ ਵਿੱਚ ਸੀਤਾ ਨੂੰ ਵਿਆਹੁਣ ਵਾਸਤੇ ਗਏ ਹਨ ਰਾਮ ਚੰਦਰ ਜੀ, ਉੱਥੋਂ ਦੀਆਂ ਸਮੂਹ ਜੋ ਕੰਨਿਆਵਾਂ ਸਨ ਰਾਮ ਚੰਦਰ ਜੀ ਦਾ ਸਰੂਪ ਵੇਖ ਕੇ ਮੋਹਿਤ ਹੋ ਗਈਆਂ ਸਨ, ਸਾਰੀਆਂ ਕਹਿੰਦੀਆਂ ਸਨ ਭਗਵਾਨ ਸਾਨੂੰ ਵੀ ਵਰੋ, ਸਾਨੂੰ ਵੀ ਆਪਣੇ ਚਰਨਾਂ ਦੀਆਂ ਦਾਸੀਆਂ ਬਣਾ ਲਓ। ਰਾਮ ਚੰਦਰ ਜੀ ਕਹਿਣ ਲੱਗੇ ਹੁਣ ਨਹੀਂ, ਹੁਣ ਤਾਂ ਮੈਂ ਏਕਾ ਨਾਰੀ ਜਤੀ ਰਹਾਂਗਾ, ਦੁਆਪਰ ਵਿੱਚ ਤੁਹਾਨੂੰ ਸਾਰਿਆਂ ਨੂੰ ਵਰਾਂਗਾ, ਤੁਹਾਡੀ ਭਾਵਨਾ ਪੂਰੀ ਕਰਾਂਗਾ। ਇਉਂ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਰੂਪ ਹੋ ਕੇ 16,308 ਗੋਪੀਆਂ ਦੇ ਨਾਲ ਇਉਂ ਤਰ੍ਹਾਂ ਤਰ੍ਹਾਂ ਨਾਲ ਰਾਸ ਲੀਲਾ ਰਚਾਉਂਦੇ ਰਹੇ, ਉਹਨਾਂ ਦੇ ਹਿਰਦੇ ਦੀ ਭਾਵਨਾ ਮੰਦੀ ਜੋ ਸੀ ਮੇੜ ਨਹੀਂ ਸੀ ਸਕੇ। ਪਰ ਧੰਨ ਹਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸੋ ਉਹ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਚੰਚਲ ਹਾਵ ਭਾਵ ਦਿਖਾਉਣ ਵਾਲੀਆਂ ਸਨ, ਗਾਛੋ ਪੁੱਤਰੀ ਰਾਜਕੁਮਾਰ ਕਹਿ ਕੇ ਇੱਕ ਮਿਹਰ ਦੀ ਨਿਗਾਹ ਪਾ ਕੇ ਉਹਨਾਂ ਨੂੰ ਐਸਾ ਗਿਆਨ ਬਖਸ਼ਿਸ਼ ਕੀਤਾ ਕਿ ਉਹ ਵੀ ਭਾਵ ਭਗਤੀ ਵਿੱਚ ਜੁੜ ਗਈਆਂ, ਵਿਸ਼ੇ ਵਾਸ਼ਨਾ ਦੀ ਭਾਵਨਾ ਹੀ ਉਹਨਾਂ ਦੀ ਖਤਮ ਕਰ ਦਿੱਤੀ। ਇਹ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਖੁਦ ਮੋਹ ਮਾਇਆ ਤੋਂ ਸਦਾ ਨਿਰਲੇਪ ਹਨ ਤੇ ਜਿਹੜੇ ਗੁਰੂ ਕੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਕੀ ਸਿੱਖਿਆ ਧਾਰਨ ਕਰਦੇ ਨੇ ਜਿਨ੍ਹਾਂ ਤੇ ਸਤਿਗੁਰੂ ਜੀ ਆਪਣੀ ਕਿਰਪਾ ਕਰਦੇ ਉਹ ਇਸ ਮੋਹ ਮਾਇਆ ਦੇ ਜਿਹੜੇ ਸੁਭਾਵ ਹਨ ਇਸ ਠੱਗ ਸੁਭਾਅ ਮਾਇਆ ਦੇ ਨੂੰ ਜਾਣ ਲੈਂਦੇ ਨੇ ਅਵਰ ਨਾ ਜਾਣ ਸਕੋ ਮਰਮਾ ਹੋਰ ਕੋਈ ਇਸ ਮਾਇਆ ਦੇ ਭੇਦ ਨੂੰ ਨਹੀਂ ਜਾਣਦਾ ਕਿ ਇਹ ਕਿਸ ਤਰ੍ਹਾਂ ਜੀਵਾਂ ਨੂੰ ਲੁੱਟੀ ਜਾ ਰਹੀ ਹੈ ਠੱਗੀ ਜਾ ਰਹੀ ਹੈ ਜੜ ਚੇਤਨ ਮਾਇਆ ਦਾ ਪ੍ਰਭਾਵ ਕਿਵੇਂ ਹਿਰਦੇ ਵਿੱਚੋਂ ਸ਼ੁਭ ਗੁਣਾਂ ਨੂੰ ਖਤਮ ਕਰਕੇ ਪਰਮੇਸ਼ਰ ਨਾਲੋਂ ਤੋੜਦਾ ਹੈ ਹੋਰ ਕੋਈ ਨਹੀਂ ਜਾਣਦਾ ਗੁਰ ਕਿਰਪਾ ਤੇ ਲਹੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਜਾਣੀ ਜਾਂਦੀ ਹੈ ਤੇ ਗੁਰੂ ਕੀ ਕਿਰਪਾ ਦੇ ਨਾਲ ਹੀ ਇਸ ਤੋਂ ਛੁਟਕਾਰਾ ਹੁੰਦਾ ਹੈ ਰਹਾਓ ਵਿਸਰਾਮ ਦੇ ਕਿਹ ਜੂਰ ਫਰਮਾਉਂਦੇ ਨੇ ਜੀਤ ਜੀਤ ਜੀਤੇ ਸਭ ਥਾਨਾ ਜਿੱਤ ਲਿਆ ਇਸ ਮਾਇਆ ਨੇ ਆਪਣੇ ਪ੍ਰਭਾਵ ਨਾਲ ਸਵਰਗ ਲੋਕ ਨੂੰ ਵੀ ਜਿੱਤ ਲਿਆ ਇਸ ਮਾਤ ਲੋਕ ਨੂੰ ਵੀ ਜੀਤੇ ਸਭ ਥਾਨਾ ਜਿੱਤ ਲਿਆ ਪਾਤਾਲ ਲੋਕ ਨੂੰ ਵੀ ਸਾਰੇ ਥਾਂ ਜਿੱਤ ਲਏ ਜੀਤ ਜੀਤ ਜਿਹੜੇ ਵੱਡੀਆਂ ਵੱਡੀਆਂ ਜਿੱਤਾਂ ਜਿੱਤਣ ਵਾਲੇ ਸਨ ਜਿਨ੍ਹਾਂ ਨੇ ਜੀਤੇ ਸਭ ਥਾਨਾ ਸਾਰੇ ਥਾਂ ਜਿਨ੍ਹਾਂ ਨੇ ਜਿੱਤ ਲਏ ਸਨ ਮਾਇਆ ਨੇ ਉਹਨਾਂ ਨੂੰ ਵੀ ਜਿੱਤ ਲਿਆ ਵੱਡੇ ਵੱਡੇ ਸੂਰਮੇ ਮਾਇਆ ਦੇ ਪ੍ਰਭਾਵ ਹੇਠ ਆਪਣਾ ਜੀਵਨ ਡੁਲਾ ਬੈਠੇ ਪੁਰਾਣੇ ਸਮਿਆਂ ਵਿੱਚ ਰਾਜਿਆਂ ਮਹਾਰਾਜਿਆਂ ਨੇ ਵਿਸ਼ ਕਨਿਆਵਾਂ ਰੱਖੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਬਚਪਨ ਤੋਂ ਹੀ ਜ਼ਹਿਰੀਲੀਆਂ ਖੁਰਾਕਾਂ ਦੇ ਪਾਲਿਆ ਜਾਂਦਾ ਸੀ ਔਰ ਜਿਹੜਾ ਵੀ ਕੋਈ ਉਹਨਾਂ ਦਾ ਸੰਗ ਕਰਦਾ ਸੀ ਜ਼ਹਿਰ ਦਾ ਅਸਰ ਹੋ ਕੇ ਉਸਦੀ ਮੌਤ ਹੋ ਜਾਂਦੀ ਸੀ ਵੱਡੇ ਵੱਡੇ ਸੂਰਮੇ ਜਿਨ੍ਹਾਂ ਨੂੰ ਮੈਦਾਨੇ ਜੰਗ ਵਿੱਚ ਜਿੱਤਣਾ ਬੜਾ ਕਠਿਨ ਹੁੰਦਾ ਸੀ ਉਹਨਾਂ ਵਾਸਤੇ ਉਹ ਸੁੰਦਰ ਕਨਿਆਵਾਂ ਭੇਜੀਆਂ ਜਾਂਦੀਆਂ ਸਨ ਵਿਸ਼ੇ ਨਦੀ ਵਿੱਚ ਰੁੜ ਕੇ ਉਹ ਆਪਣਾ ਆਪਾ ਗੁਆ ਬੈਂਦੇ ਬਰਬਾਦ ਕਰ ਬੈਂਦੇ ਸਨ ਜਾਂ ਮੌਤ ਸਹੇੜ ਲੈਂਦੇ ਸਨ ਇਉਂ ਵੱਡੇ ਵੱਡੇ ਸੂਰਮੇ ਜੋ ਨੇ ਉਹ ਇਸ ਮਾਇਆ ਦੇ ਪ੍ਰਭਾਵ ਨੇ ਜਿੱਤ ਲਏ ਜੀਤ ਜਿੱਤ ਲਿਆ ਸੋ ਸਵਰਗ ਲੋਕਾਂ ਨੂੰ ਵੀ ਜਿੱਤ ਲਿਆ ਮਾਤ ਲੋਕ ਨੂੰ ਪਤਾਲ ਲੋਕ ਨੂੰ ਵੀ ਜਿਨ੍ਹਾਂ ਸਾਰੇ ਥਾਵਾਂ ਨੂੰ ਜਿੱਤੇ ਸਨ ਜਿੱਤਾਂ ਪ੍ਰਾਪਤ ਕੀਤੀਆਂ ਸਨ ਉਹ ਵੀ ਜਿੱਤ ਲਏ ਸਗਲ ਭਵਨ ਲਪਟਹੀ ਇਹ ਸਾਰੇ ਭਵਨਾਂ ਦੇ ਵਿੱਚ ਹੀ ਲਪਟੀ ਹੋਈ ਹੈ ਭਾਈ ਗੁਰਦਾਸ ਜੀ ਬੜਾ ਸੁੰਦਰ ਬਚਨ ਉਚਾਰਨ ਕਰਦੇ ਨੇ ਕਹਿੰਦੇ ਹਨ ਕਿ ਸੰਸਾਰ ਦੇ ਵਿੱਚ ਕੁਝ ਉਦਾਹਰਨਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਨ ਕੀਤੀਆਂ ਨੇ ਕਹਿੰਦੇ ਹਨ ਕਿ ਇਸ ਸੰਸਾਰ ਦੇ ਵਿੱਚ ਜੈਸੇ ਪੋਸਤੀ ਕਹਿਤ ਸੁਨਤ ਪੋਸਤ ਬੁਰੋ ਤਾਕੈ ਬਸ ਪਰਿਓ ਛਾਡਿਓ ਚਾਹੈ ਪੈਨਾ ਛੂਟਈ ਜੈਸੇ ਜੂਏ ਬੇਤਹਾਰ ਬਿਲਖੈ ਜੁਵਾਰੀ ਤਉ ਵੀ ਜੁਵਾਰਨ ਕੀ ਸੰਗਤ ਨਾ ਟੂਟਈ ਜੈਸੇ ਚੋਰ ਚੋਰੀ ਜਾਤ ਸਹਿਕਤ ਹਿਰਦੈ ਪੁਨ ਤਜਤ ਨਾ ਚੋਰੀ ਜੋ ਲੋ ਸੀਸ ਹੀ ਨਾ ਫੁੱਟਈ ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ ਕਾਹੂ ਤੇ ਨਾ ਜੀਤੀ ਪਰੈ ਮਾਇਆ ਜਗ ਲੂਟਈ ਕਹਿੰਦੇ ਹਨ ਜਿਵੇਂ ਜੈਸੇ ਪੋਸਤੀ ਕਹਿਤ ਸੁਨਤ ਪੋਸਤ ਬੁਰੋ ਜਿਵੇਂ ਇੱਕ ਪੋਸਤੀ ਹੈ ਅਮਲੀ ਹੈ ਕਹਿੰਦਾ ਵੀ ਹੈ ਖੁਦ ਆਪਣੀ ਜ਼ਬਾਨੋਂ ਤੇ ਸਾਰਿਆਂ ਕੋਲੋਂ ਸੁਣਦਾ ਵੀ ਹੈ ਕਿ ਪੋਸਤ ਬੁਰਾ ਹੈ ਕੱਲੇ ਪੋਸਤ ਦੀ ਗੱਲ ਨਹੀਂ ਪੋਸਤ ਤੋਂ ਭਾਵ ਨਸ਼ੇ ਦਾ ਹੈ ਹਰ ਇੱਕ ਤਰ੍ਹਾਂ ਦਾ ਨਸ਼ਾ ਨਸ਼ਈ ਪੁਰਖ ਨਸ਼ਿਆਂ ਦੇ ਭਿਆਨਕ ਅਸਰਾਂ ਨੂੰ ਸਹਾਰਦਿਆਂ ਹੋਇਆ ਖੁਦ ਵੀ ਮਹਿਸੂਸ ਕਰਦਾ ਕਹਿੰਦਾ ਹੈ ਕਿ ਇਹ ਆਦਤ ਬੜੀ ਬੁਰੀ ਹੈ ਬਹੁਤ ਭੈੜਾ ਹੈ ਨਸ਼ਾ ਸੁਣਦਾ ਵੀ ਹੈ ਸਾਰਿਆਂ ਕੋਲੋਂ ਪਰ ਤਾਕ ਹੈ ਬਸ ਪਰਿਓ ਜਿਹੜਾ ਨਸ਼ਿਆਂ ਦੇ ਵਸ ਵਿੱਚ ਪੈ ਗਿਆ ਛਾਡਿਓ ਚਾਹੇ ਭਾਵੇਂ ਛੱਡਣਾ ਚਾਹੁੰਦਾ ਹੈ ਪੈਣਾ ਛੁੱਟਈ ਛੱਡੇ ਨਹੀਂ ਜਾਂਦੇ ਬਹੁਤਾ ਹੀ ਉਹਨਾਂ ਦੇ ਵਸ ਹੋ ਗਿਆ ਬਹੁਤਾ ਹੀ ਗਲਤਾਨ ਹੋ ਗਿਆ ਨਹੀਂ ਉਹਦੇ ਕੋਲੋਂ ਇਸ ਜਿੱਲਣ ਵਿੱਚੋਂ ਨਿਕਲਿਆ ਜਾ ਰਿਹਾ ਕਹਿੰਦਾ ਸੁਣਦਾ ਤਾਂ ਹੈ ਬੁਰਾ ਹੈ ਛੱਡਣਾ ਚਾਹੁੰਦਾ ਹੈ ਪਰ ਛੱਡੇ ਨਹੀਂ ਜਾਂਦੇ ਜੈਸੇ ਜੂਆ ਬਿਖੈ ਬਿਤਹਾਰ ਬਿਲਖਿਆ ਜੁਆਰੀ ਜਿਵੇਂ ਕੋਈ ਜੁਆਰੀ ਮਨੁੱਖ ਜੂਆ ਖੇਡਦਿਆਂ ਹੋਇਆ ਧਨ ਦੌਲਤ ਹਾਰ ਜਾਵੇ ਫਿਰ ਬੜਾ ਰੋਂਦਾ ਪਛਤਾਉਂਦਾ ਦੁਖੀ ਹੁੰਦਾ ਹੈ ਮਨ ਵਿੱਚ ਖਿਆਲ ਕਰਦਾ ਹੈ ਕਿ ਜੂਏ ਨੇ ਮੇਰਾ ਬੜਾ ਨੁਕਸਾਨ ਕਰ ਦਿੱਤਾ ਅਗਾਂਹ ਤੋਂ ਜੂਆ ਨਹੀਂ ਖੇਡਣਾ ਪਰ ਇਹ ਨਸ਼ਾ ਇਹ ਲੱਤ ਐਸੀ ਲੱਗੀ ਹੁੰਦੀ ਹੈ ਤਉ ਪਿਆ ਜੁਆਰਨ ਕੀ ਸੰਗਤ ਨਾ ਟੁੱਟੀ ਤਾਂ ਵੀ ਉਹਦੇ ਕੋਲੋਂ ਜੁਆਰੀਆਂ ਦੀ ਸੰਗਤ ਨਹੀਂ ਟੁੱਟਦੀ ਫਿਰ ਜੁਆਰੀਆਂ ਕੋਲੇ ਜਾ ਬੈਠਦਾ ਹੈ ਹਥਿਆਰ ਚੁੱਕ ਚੁੱਕ ਕੇ ਵੀ ਜੂਏ ਦੇ ਵਿੱਚ ਸਭ ਕੁਝ ਬਰਬਾਦ ਕਰੀ ਜਾਂਦਾ ਹੈ ਇਥੋਂ ਤੱਕ ਕਿ ਪਾਂਡਵਾਂ ਵਰਗੇ ਜਿਹੜੇ ਮਹਾਂਬਲੀ ਤੇ ਗਿਆਨਵਾਨ ਸਨ ਐਸੀ ਜੂਏ ਨੇ ਮੱਤ ਮਾਰੀ ਧਨ ਦੌਲਤ ਹਾਰ ਗਏ ਰਾਜ ਭਾਗ ਹਾਰ ਗਏ ਸਭ ਕੁਝ ਹਾਰ ਕੇ ਫਿਰ ਆਪਣੀ ਪਤਨੀ ਨੂੰ ਵੀ ਦਾਅ ਤੇ ਲਾ ਕੇ ਹਾਰ ਦਿੱਤਾ ਸੀ ਇਉਂ ਜੂਆ ਜਿਹੜਾ ਹੈ ਇਹ ਵੀ ਮੱਤ ਮਾਰ ਲੈਂਦਾ ਜਦ ਹਾਰਦਾ ਹੈ ਜੀਵ ਦੁਖੀ ਹੁੰਦਾ ਹੈ ਪਰ ਫਿਰ ਜੂਆ ਖੇਡਣ ਦੇ ਵਿੱਚ ਲੱਗ ਜਾਂਦਾ ਐਸੀ ਜੀਵ ਦੀ ਹਾਲਤ ਹੁੰਦੀ ਹੈ ਜੈਸੇ ਚੋਰ ਚੋਰੀ ਜਾਤ ਸਹਿਕਤ ਹਿਰਦੈ ਜਿਵੇਂ ਕੋਈ ਚੋਰ ਚੋਰੀ ਕਰਨ ਵਾਸਤੇ ਜਾਂਦਾ ਮਨ ਵਿੱਚ ਹਮੇਸ਼ਾ ਡਰਦਾ ਹੈ ਸ਼ੰਕਾਮਾਨ ਹੁੰਦਾ ਕੋਈ ਮੈਨੂੰ ਵੇਖ ਨਾ ਲਵੇ ਮੈਂ ਕਿਤੇ ਫੜਿਆ ਨਾ ਜਾਵਾਂ ਹਰ ਵੇਲੇ ਡਰ ਨਾਲ ਛਾਤੀ ਧੜਕਦੀ ਰਹਿੰਦੀ ਹੈ ਪੁਨ ਤਜਤ ਨਾ ਚੋਰੀ ਫਿਰ ਵੀ ਚੋਰੀ ਦਾ ਸੁਭਾਅ ਨਹੀਂ ਛੱਡਦਾ ਜੋ ਲੋ ਸੀਸ ਹੀ ਨਾ ਫੁੱਟੀ ਜਿੰਨਾ ਚਿਰ ਸਿਰ ਨਾ ਫੁੱਟ ਜਾਵੇ ਮਾਰ ਹੀ ਨਾ ਪੈ ਜਾਵੇ ਜਿੰਨਾ ਚਿਰ ਫੜਿਆ ਨਾ ਜਾਵੇ ਸਜ਼ਾ ਨਾ ਹੋ ਜਾਵੇ ਪਤਾ ਹੈ ਚੋਰੀ ਕਰਨੀ ਮਾੜੀ ਹੈ, ਪਤਾ ਹੈ ਫੜਿਆ ਜਾਵਾਂਗਾ ਬੜੀ ਮਾਰ ਪਵੇਗੀ, ਕੈਦ ਹੋਵੇਗੀ, ਜ਼ਿੰਦਗੀ ਵੀ ਜਾ ਸਕਦੀ ਹੈ, ਪਰ ਫਿਰ ਵੀ ਉਹਦੇ ਕੋਲੋਂ ਚੋਰੀ ਛੱਡੀ ਨਹੀਂ ਜਾਂਦੀ, ਆਦਤ ਹੀ ਐਸੀ ਬਣ ਚੁੱਕੀ ਹੈ। ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ, ਇਉਂ ਸਾਰੇ ਕਹਿੰਦੇ ਨੇ ਤੇ ਸਾਰੇ ਸੁਣਦੇ ਨੇ ਕਿ ਇਹ ਜਿਹੜੀ ਸੋ ਮੋਹ ਮਾਇਆ ਹੈ ਬੜੀ ਦੁੱਖ ਦੇਣ ਵਾਲੀ ਹੈ, ਪਰ ਕਾਹੂ ਤੇ ਨਾ ਜੀਤੀ ਪਰ ਮਾਇਆ ਜਗ ਲੁੱਟੀ, ਕਿਸੇ ਕੋਲੋਂ ਜਿੱਤੀ ਨਹੀਂ ਜਾਂਦੀ ਗੁਰੂ ਕੀ ਕਿਰਪਾ ਬਿਨਾਂ, ਮਾਇਆ ਸਾਰੇ ਜਗਤ ਨੂੰ ਲੁੱਟ ਰਹੀ ਹੈ। ਇਉਂ ਸਾਰਿਆਂ ਦੀ ਬੁਰੀ ਹਾਲਤ ਸਗਲ ਭਵਨ ਲਪਟਹੀ, ਸਾਰੇ ਭਵਨਾਂ ਵਿੱਚ ਲਪਟੀ ਹੋਈ ਹੈ, ਪਰ ਹਜ਼ੂਰ ਫਰਮਾਉਂਦੇ ਨੇ ਕਹੋ ਨਾਨਕ ਸਾਧ ਤੇ ਭਾਗੀ, ਜਿਨ੍ਹਾਂ ਸਾਧੂ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਜਿਨ੍ਹਾਂ ਗੁਰਮੁਖਾਂ ਨੇ ਚੰਚਲ ਮਨ ਨੂੰ ਗੁਰੂ ਕੀ ਕਿਰਪਾ ਦੁਆਰਾ ਸਾਧ ਲਿਆ ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ। ਇਹਨਾਂ ਸਾਧੂਆਂ ਤੋਂ ਡਰਦੀ ਹੋਈ ਇਹ ਮਾਇਆ ਭੱਜਦੀ ਹੈ, ਬਾਕੀ ਸਾਰਿਆਂ ਨੂੰ ਆਪਣੇ ਵਸ ਵਿੱਚ ਕਰਦੀ ਹੈ, ਬਾਕੀ ਸਭ ਦਾ ਬੁਰਾ ਹਾਲ ਕਰ ਦਿੰਦੀ ਹੈ, ਪਰ ਪਰਮੇਸ਼ਵਰ ਦੇ ਪਿਆਰੇ ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋਈ ਉਹਨਾਂ ਸਾਧੂ ਜਿਨ੍ਹਾਂ ਤੋਂ ਡਰਦੀ ਹੋਈ ਭੱਜਦੀ ਹੈ। ਹੋਏ ਚੇਲੀ ਚਰਨ ਗਹੀ, ਉਹਨਾਂ ਦੇ ਤਾਂ ਚਰਨੀ ਲੱਗ ਕੇ ਚੇਰੀ ਬਣ ਕੇ ਦਾਸੀ ਬਣ ਕੇ ਚਰਨ ਪਕੜਦੀ ਹੈ ਕਿ ਕਿਰਪਾ ਕਰਕੇ ਮੈਨੂੰ ਵੀ ਸੇਵਾ ਵਿੱਚ ਲਾ ਕੇ ਸਫਲਿਆ ਕਰ ਲਵੋ। ਲੋਕ ਮਾਇਆ ਦੇ ਪਿੱਛੇ ਭੱਜਦੇ ਨੇ, ਹੱਥ ਨਹੀਂ ਆਉਂਦੀ, ਪਰ ਇਹ ਮਾਇਆ ਜੋ ਹੈ ਪਰਮੇਸ਼ਵਰ ਦੇ ਪਿਆਰਿਆਂ ਪਿੱਛੇ ਭੱਜਦੀ ਹੈ, ਉਹ ਇਹਨੂੰ ਅੰਗੀਕਾਰ ਨਹੀਂ ਕਰਦੇ, ਇਹਦੇ ਪ੍ਰਭਾਵ ਹੇਠ ਆਉਂਦੇ ਨਹੀਂ। ਭਗਤ ਕਬੀਰ ਜੀ ਫਰਮਾਨ ਕਰਦੇ ਨੇ ਨੱਕ ਹੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਇਹ ਮਾਇਆ ਜਿਹੜੀ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ, ਬ੍ਰਹਮ ਲੋਕ ਸ਼ਿਵ ਲੋਕ ਸਵਰਗਪੁਰੀ ਸਾਰੇ ਜਿੰਨੇ ਵਸ ਵਿੱਚ ਕਰ ਲਈ, ਸਾਧ ਜਨਾ ਕੋ ਜੋ ਹੈ ਨਾ ਸਾਕਿਆ ਮਲ ਮਲ ਧੋਵੈ ਪਾਏ, ਪਰਮੇਸ਼ਰ ਦੇ ਪਿਆਰਿਆਂ ਤੇ ਆਪਣਾ ਅਸਰ ਨਹੀਂ ਪਾ ਸਕਦੀ, ਉਹਨਾਂ ਦੇ ਤਾਂ ਮਲ ਮਲ ਕੇ ਚਰਨ ਪਈ ਧੋਂਦੀ ਹੈ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ, ਚਰਣੀ ਲੱਗ ਗਿਆ ਤਾਂ ਮਹਿਲ ਪਾਵੈ, ਇਉਂ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਵਿੱਚੋਂ ਗੁਰੂ ਕੀ ਕਿਰਪਾ ਨਾਲ ਮਾਇਆ ਦਾ ਮੰਦਾ ਪ੍ਰਭਾਵ ਜੋ ਹੈ ਉਹ ਖਤਮ ਹੋਇਆ ਹੈ। ਦਾਸੀ ਬਣ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਵਿੱਚ ਇਹ ਹਾਜ਼ਰ ਹੁੰਦੀ ਹੈ ਤੇ ਆਪਣੇ ਆਪ ਨੂੰ ਸਫਲਿਆ ਸਮਝਦੀ ਹੈ। ਸੋ ਇਹ ਬਲਵਾਨ ਮਾਇਆ ਨੂੰ ਪਰਮੇਸ਼ਰ ਦੇ ਪਿਆਰਿਆਂ ਨੇ ਜਿੱਤਿਆ ਹੈ। ਗੁਰੂ ਕੀ ਕਿਰਪਾ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਜਿੱਤ ਨਹੀਂ ਸਕਿਆ। ਇਉਂ ਸਤਿਗੁਰੂ ਜੀ ਨੇ ਗੁਰੂ ਕੀ ਬਖਸ਼ਿਸ਼ ਔਰ ਨਾਮ ਦੀ ਮਹਾਨਤਾ ਦਰਸਾਈ ਹੈ। ਵਾਹਿਗੁਰੂ ਦਾ ਨਾਮ ਹੀ ਸਰਬ ਸ਼੍ਰੋਮਣੀ ਹੈ। ਸਾਰਾ ਸੰਸਾਰ ਮਾਇਆ ਦੇ ਮੋਹ ਅਧੀਨ, ਸੋ ਆਪਣੇ ਆਪ ਨੂੰ ਬਰਬਾਦ ਕਰ ਬੈਠਦਾ, ਲੁੱਟਿਆ ਠੱਗਿਆ ਮੁੱਠਿਆ ਜਾ ਰਿਹਾ, ਪਰ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਨਾਮ ਸਿਮਰਨ ਵਿੱਚ ਚਿੱਤ ਬਿਰਤੀ ਜੋੜੀ, ਜਿਨ੍ਹਾਂ ਤੇ ਗੁਰੂ ਕੀ ਬਖਸ਼ਿਸ਼ ਹੋਈ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੁੰਦੇ ਨੇ, ਪਰਮੇਸ਼ਰ ਵਿੱਚ ਉਹਨਾਂ ਦੀ ਸਮਾਈ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਮਾਇਆ ਦੀ ਜੀਵਾਂ ਨੂੰ ਆਪ ਹੀ ਮੋਹ ਮਾਇਆ ਤੋਂ ਬਚਾ ਕੇ ਨਾਮ ਦੀ ਦਾਤ ਨਾਮ ਦਾ ਵਾਸਾ ਹਿਰਦੇ ਅੰਦਰ ਬਖਸ਼ਿਸ਼ ਕਰਨ ਔਰ ਆਪਾਂ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕੀਏ। ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ, ਕਹੋ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।